ਪੌਤੇ ਵਿਗਿਆਨ ਦਾ ਨੋਬੇਲ ਪੁਰਸਕਾਰ 3 ਵਿਗਿਆਨੀਆਂ ਨੂੰ। ਮਿਸਰ ਵਿਚ ਪੁਲਿਸ ਹੈੱਡਕੁਆਰਟਰ ਚ ਭੜਕੀ ਅੱਗ, 38 ਲੋਕ ਹੋਏ ਜ਼ਖਮੀ। ਸਲੋਵਾਕਿਆ ਚ ਬਣ ਸਕਦੀ ਹੈ ਰੂਸ ਪੱਖੀ ਸਰਕਾਰ, ਰਾਬਰਟ ਫਿਕੋ ਬਣਨਗੇ 4th ਵਾਰ ਪ੍ਰਧਾਨ ਮੰਤਰੀ। ਬੰਗਲਾਦੇਸ਼ ਦੇ ਵਿਚ ਡੇਂਗੂ ਦਾ ਕਹਿਰ ਜਾਰੀ, ਮ੍ਰਿਤਕਾਂ ਦੀ ਗਿਣਤੀ 1000 ਤੋਂ ਪਾਰ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁੰਦਿਓ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ABS Friends Entertainment, Basba Empire, Moshek and AAA Production present The Legend of the Legends, Gurdas Maan. Saturday 28th October, First Ontario Center. Tickets are available on ticketmaster.ca. For sponsorship and VVIP tickets, contact
Sunny Bajwa 416-562-1123, Tony Johal 416-818-2020.
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक, तेज रफ्तार, इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत, खुशहाली, पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें BramptonOnStage.ca।
A child's smile can make a big difference when it comes to their health. If you have kids under 12, earn less than $90,000 a year and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
Super Asia and Handi pesh karte hain
Khabar to Mehran, journey through Pakistan.
Celebration Scare Mississauga, Saturday 7 October, pre-admission free parking.
Live concert
Shehzad Roy, chote bade har umr ke afraad ki entertainment ka bharpoor bandobast.
Stall bookings and sponsorship, call karein Amir Shamsi 416-662-7861, 416-662-7861.
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्यूएशन के लिए एक दफा कॉल कीजिए आरिफा मुजफ्फर 6478986245 8986245।
रियल एस्टेट दी दुनिया विच थोड़ी कामयाबी एग्जीक्यूटिव होम्स रियल्टी, जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, state-of-art modern office with private room, in-house mortgage and lawyers team, in-house projects investment opportunity. Fir der kadi, aao te join karo Executive Homes Realty ya call karo 905-890-1300 ya visit karo ehrb.ca.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
खूबसूरती वधाउन लई उमर छपाउन लई देसी कैनेडियन नैचुरल हेयर कलर शैम्पू वाल काले जां डार्क ब्राउन करन दे लई 7 मिंट लगा के इंतजार करो तुहाडे वाल लिशका मारनगे कलर 20 तों 25 दिनां तक खराब नहीं होएगा ते ना ही दीवारां ते बाथटब खराब करेगा अपने नेडली ब्रांच तों कलर अते कैनेडियन लोकल फार्म तों तैयार कीता हनी खरीदण लई वैबसाइट desicanadian.com ते जाओ जां रामगिल नूं फोन करो 519-569-9282
7
Morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs se vich tuhanu bahut swagat hai ji, main ha Ramanjeet Singh Sidhu. ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਭਾਰਤ ਦੀ ਪੱਤਰਕਾਰੀ ਨੂੰ ਦਰਪੇਸ਼ ਚੁਣੌਤੀਆਂ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਨਵਾਂ ਪਰਚਾ ਦਰਜ ਕੀਤੇ ਜਾਣ ਦਾ ਮਾਮਲਾ ਆਇਆ ਤੇ ਇੰਡੀਆ ਦੇ ਮੀਡੀਆ ਦੇ ਵਿੱਚ ਵੀ ਕਾਫੀ ਇਹ ਡਿਸਕਸ ਹੋ ਰਿਹਾ ਹੈ ਇਸ ਮੁਤਲਕ ਗੱਲਬਾਤ ਲਈ ਅੱਜ ਮੇਰੇ ਨਾਲ ਡਾਕਟਰ ਜੈਪਾਲ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਉਸ ਤੋਂ ਪਹਿਲਾਂ ਅਸੀਂ ਸਟੂਡੀਓ ਦਾ ਨੰਬਰ ਤੁਹਾਡੇ ਨਾਲ ਇੱਕ ਵਾਰ ਸਾਂਝਾ ਕਰ ਦਿੰਦੇ ਜੇਕਰ ਤੁਸੀਂ ਕੋਈ ਸਵਾਲ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਵੱਲੋਂ ਖੁੱਲਾ ਸੱਦਾ ਹੋਏਗਾ ਪ੍ਰੋਫੈਸਰ ਜੈਪਾਲ ਵੀ ਤੁਹਾਡੇ ਸਵਾਲਾਂ ਦੇ ਇਸ ਵਿਸ਼ੇ ਨਾਲ ਜੁੜੇ ਹੋਏ ਇਸ ਸਬਜੈਕਟ ਨਾਲ ਜੁੜੇ ਸਵਾਲਾਂ ਦੇ ਜਵਾਬ ਵੀ ਦੇ ਸਕਣਗੇ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਫੈਸਰ ਜੈਪਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ 770 AM ਰੇਡੀਓ ਤੇ
ਬਹੁਤ ਬਹੁਤ ਸ਼ੁਕਰੀਆ ਜੀ ਰਮਨਜੀਤ
ਬੜੀ ਮਿਹਰਬਾਨੀ ਪ੍ਰੋਫੈਸਰ ਸਾਹਿਬ ਤੁਸੀਂ ਸਮਾਂ ਦਿੱਤਾ ਜੀ ਨਿਊਜ਼ ਕਲਿੱਕ ਇੱਕ ਵੈਬ ਪੋਰਟਲ ਲਿੰਕ ਹੈ ਜਿਹਦੇ ਰਾਹੀਂ ਖਬਰਾਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਖਬਰਾਂ ਪਹੁੰਚਾਏ ਜਾਣ ਦਾ ਇੱਕ ਸਿਲਸਿਲਾ ਸ਼ੁਰੂ ਹੋਇਆ ਜਿਵੇਂ ਕਿ ਅਸੀਂ ਜਾਣਦੇ ਹਾਂ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਮੇਨ ਸਟ੍ਰੀਮ ਤੋਂ ਹਟ ਕੇ ਕੁਝ ਨਵੇਂ ਪਲੇਟਫਾਰਮ ਬਣੇ ਨੇ ਤੇ ਇਹਨਾਂ ਦੇ ਉੱਪਰ ਕਿਤੇ ਕਿਤੇ ਕੁਝ ਬਹੁਤ ਨਿਰਪੱਖ ਪੱਤਰਕਾਰੀ ਕਹਿ ਦਈਏ ਜਾਂ ਸਰਕਾਰ ਵਿਰੋਧੀ ਜਾਂ ਸਰਕਾਰ ਦੇ ਹੱਕ ਦੀ ਪੱਤਰਕਾਰੀ ਸੋ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਲੇਬਲ ਲੱਗ ਕੇ ਇਹ ਸਮੱਸਿਆਵਾਂ ਹੁਣ ਖੜੀਆਂ ਹੋਣ ਲੱਗ ਪਈਆਂ ਕੁਝ ਇੱਕ ਉਚੇਚੇ ਤੌਰ ਤੇ ਭਾਰਤ ਦੀ ਮੌਜੂਦਾ ਸਰਕਾਰ ਨੂੰ ਚੁਭਦੇ ਨੇ ਤੇ ਉਹਨਾਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਵੀ ਵਿਖਾਈ ਦੇ ਰਹੀਆਂ ਨੇ ਸੋ ਰੀਸੈਂਟ ਪਰਚਾ ਕੀਤਾ ਗਿਆ ਹੈ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਜਿਹਨੂੰ UAPA ਕਹਿੰਦੇ ਨੇ ਤੇ 3 ਅਕਤੂਬਰ ਕੱਲ ਤੇ ਇਹਦੇ ਵਿੱਚ 30 ਦੇ ਕਰੀਬ ਜਰਨਲਿਸਟ ਤੇ ਹੁਣ ਤੱਕ ਕਿਤੇ 50 ਤੱਕ ਵੀ ਗਿਣਤੀ ਆ ਗਈ ਸੋ ਮੁੱਖ ਤੌਰ ਤੇ ਕਹਿੰਦੇ ਨਿਊਜ਼ ਕਲਿੱਕ ਵਾਲਿਆਂ ਦੇ ਉੱਪਰ ਇਹ ਸਰਕਾਰ ਦੀ ਗਾਜ ਡਿੱਗਦੀ ਨਜ਼ਰ ਆਉਂਦੀ ਹੈ ਕੋਈ ਇਹਨੂੰ ਕੁਛ ਕਹੇਗਾ ਕੋਈ ਕੁਛ ਕਹੇਗਾ ਡਾਕਟਰ ਸਾਹਿਬ ਤੁਹਾਡੀ ਇਸ ਘਟਨਾਕ੍ਰਮ ਦੇ ਉੱਤੇ ਕੀ ਰਾਏ ਹੈ ਜੀ
ਮੇਰੀ ਰਾਏ ਇਹ ਹੈ ਕਿ ਵੀ ਇਹ ਜਿਹੜਾ ਕੱਲ ਪਹਿਲਾਂ ਤਕਰੀਬਨ 50 ਥਾਵਾਂ ਦੇ ਉੱਤੇ ਛਾਪੇ ਮਾਰ ਕੇ 46 ਬੰਦਿਆਂ ਨੂੰ ਕੱਲ ਪੁੱਛਗਿੱਛ ਲਈ ਸੱਦਿਆ ਗਿਆ ਜਿਨ੍ਹਾਂ ਚੋਂ 37 ਬੰਦੇ ਪੁਰਸ਼ ਨੇ ਤੇ 9 ਲੇਡੀ ਇਹਨਾਂ 46 ਜਣਿਆਂ ਤੋਂ ਪੁੱਛਗਿੱਛ ਕੀਤੀ ਗਈ ਤੇ ਸ਼ਾਮ ਨੂੰ 2 ਜਣਿਆਂ ਦੇ ਉੱਤੇ UAPA ਦੀਆਂ ਜਿਹੜੀਆਂ ਧਾਰਾਵਾਂ ਨੇ 13, 16, 17, 18 ਤੇ 22 ਤੇ 153A ਤੇ 120B ਧਾਰਾਵਾਂ ਦੇ ਥੱਲੇ ਜਿਹੜਾ ਪਰਚਾ ਦਰਜ ਹੋਇਆ ਤੇ ਉਹਨਾਂ ਤੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ 2 ਜਣਿਆਂ ਨੂੰ ਇਹ ਬਹੁਤ ਹੀ ਨਿੰਦਣਯੋਗ ਹੈ ਇਹ ਸਿਰਫ ਕੱਲੀ ਪੱਤਰਕਾਰਤਾ ਤੇ ਹੀ ਹਮਲਾ ਨਹੀਂ ਇਹ ਜਿਹੜਾ ਦੇਸ਼ ਦੇ ਲੋਕਾਂ ਦਾ ਆਮ ਸਿਟੀਜਨ ਦਾ ਰਾਈਟ ਹੈ ਸਹੀ ਇਨਫੋਰਮੇਸ਼ਨ ਪ੍ਰਾਪਤ ਕਰਨਾ ਉਹਨਾਂ ਦਾ ਇਹ ਫੰਡਾਮੈਂਟਲ ਰਾਈਟ ਵੀ ਕੁਚਲਿਆ ਜਾ ਰਿਹਾ ਇਸ ਗੱਲ ਨਾਲ ਇਸ ਲਈ ਇਹ ਬਹੁਤ ਹੀ ਮਾੜੀ ਤੇ ਮੰਦਭਾਗੀ ਘਟਨਾ ਹੈ
ਤੇ ਡਾਕਟਰ ਸਾਹਿਬ ਜਿਵੇਂ ਕਿ ਅਸੀਂ ਪਹਿਲਾਂ ਸਰਕਾਰੀ ਨਜ਼ਰੀਏ ਤੇ ਪਰਚੇ ਦੀ ਗੱਲ ਕਰੀਏ ਕਿ ਪਰਚਾ ਕਿਉਂ ਕੀਤਾ ਗਿਆ, ਉਹ ਕਹਿੰਦੇ ਆ ਕਿ ਇਹਦੇ ਵਿੱਚ ਚਾਈਨਾ ਦਾ ਦਖਲ ਅੰਦਾਜ਼ੀ ਹੈ, ਚਾਈਨਾ ਦੀ ਕਮਿਊਨਿਸਟ ਪਾਰਟੀ ਦੀ ਫੰਡਿੰਗ ਤੇ ਚੀਨ ਦਾ ਭਾਰਤ ਵਿਰੋਧੀ ਪ੍ਰਚਾਰ ਕਰਨ ਵਾਲੇ ਜਾਂ ਆਪਾਂ ਕਹਿ ਦਈਏ ਕਿ ਦੇਸ਼ ਚ ਗੱਦਾਰ ਬੈਠੇ ਨੇ, ਸਰਕਾਰੀ ਭਾਸ਼ਾ ਚ ਤੇ ਇਹੀ ਗੱਲ ਆਉਂਦੀ ਨਾ ਕਿ ਮੁਲਕ ਦੇ ਅੰਦਰ ਬੈਠੇ ਗੱਦਾਰ ਬਾਹਰੀ ਤਾਕਤਾਂ ਤੋਂ ਪੈਸਾ ਲੈ ਕੇ ਦੇਸ਼ ਦੇ ਵਿੱਚ ਨਫ਼ਰਤ ਫੈਲਾ ਕੇ ਦੇਸ਼ ਨੂੰ ਟੁਕੜੇ ਟੁਕੜੇ ਕਰਨ ਦੀ ਸਾਜਿਸ਼ ਦਾ ਹਿੱਸਾ ਬਣੇ ਹੋਏ ਨੇ। ਸਰਕਾਰੀ ਵਕਤਵਯ ਜਿਹਨੂੰ ਕਹਿੰਦੀ ਹੈ ਜਾਂ ਨਰੇਸ਼ਨ ਹੈ, ਉਹ ਇਸ ਚੀਜ਼ ਦੀ ਉਹ ਇਸ ਤਰ੍ਹਾਂ ਉਹਨੂੰ ਆਪਣੇ ਢੰਗ ਨਾਲ ਪੇਸ਼ ਕਰਦੇ ਆ, ਪਰ ਜੇਕਰ ਤੁਸੀਂ ਉਹਨੂੰ ਸਹਿਮਤ ਨਹੀਂ ਹੋ ਇਸ ਗੱਲ ਦੇ ਨਾਲ ਤਾਂ ਤੁਹਾਡੇ ਕੋਲ ਤੱਥ ਕੀ ਨੇ ਇਹ ਗੱਲ ਕਹਿਣ ਦੇ?
ਹਾਂ ਦੇਖੋ, ਮੈਂ ਇਹਦੇ ਸੰਬੰਧ ਚ ਤਿੰਨ ਚਾਰ ਤੱਥ ਤੁਹਾਡੇ ਨਾਲ ਸਾਂਝੇ ਕਰਨੇ ਚਾਹੂੰਗਾ।
ਠੀਕ ਹੈ ਜੀ।
ਪਹਿਲਾ ਕਿ ਇਸੇ ਨਿਊਜ਼ ਕਲਿੱਕ ਦੇ ਉੱਤੇ ਫਰਵਰੀ 2021 ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ, ਇਕਨੋਮਿਕ ਓਫੈਂਸਿਸ ਵਿੰਗ ਨੇ ਦਿੱਲੀ ਪੁਲਿਸ ਦੇ ਨੇ ਤੇ ਇਨਕਮ ਟੈਕਸ ਡਿਪਾਰਟਮੈਂਟ ਨੇ ਛਾਪੇ ਮਾਰ ਕੇ ਉਹਨਾਂ ਦਾ ਕੱਲਾ ਕੱਲਾ ਕਾਗਜ਼ ਫਰੋਲਿਆ ਸੀ, ਕੱਲੀ ਕੱਲੀ ਐਂਟਰੀ ਦੇਖੀ ਸੀ ਤੇ ਉਹਨਾਂ ਨੂੰ ਰਾਊਂਡ ਅਪ ਵੀ ਕੀਤਾ ਸੀ ਉਸ ਵਕਤ। ਉਦੋਂ ਵੀ ਇਹ ਗੱਲਾਂ ਚਲਾਈਆਂ ਗਈਆਂ ਸੀ ਵੀ ਇਸ ਕਿਸਮ ਦੀ ਕੋਈ ਫੰਡਿੰਗ ਹੈ, ਇਸ ਤਰ੍ਹਾਂ ਦਾ ਚੱਕਰ ਹੈ। ਤੇ ਉਹਦੇ ਚ ਹਾਈ ਕੋਰਟ ਨੇ ਦੇ ਕੋਲ ਜਦੋਂ ਇਹ ਗਏ ਤਾਂ ਉਹਨਾਂ ਨੇ ਇੰਟਰਵੀਨ ਕਰਦਿਆਂ ਹੋਇਆ ਕੁਛ ਡਾਇਰੈਕਸ਼ਨ ਕੀਤੀਆਂ ਤੇ ਉੱਥੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਜਿਹੜੀ RBI ਹੈ ਉਹਨੇ ਦੇਖਿਆ ਕਿ ਵੀ ਕਿਸੇ ਵੀ ਭਾਰਤੀ ਕਾਨੂੰਨ ਦੀ ਇਹਨਾਂ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਕੋਈ ਉਲੰਘਣਾ ਨਹੀਂ ਹੋਈ। ਜੋ ਕੁਝ ਵੀ ਕਿਸੇ ਤਰ੍ਹਾਂ ਦਾ ਕੋਈ ਪੈਸਾ ਆਇਆ ਜਾਂ ਗਿਆ ਕੋਈ ਵੀ ਵਟ ਐਵਰ ਕਿਸੇ ਵੀ ਤਰ੍ਹਾਂ ਦੀ ਐਂਟਰੀ ਜਿਹੜੀ ਕਿਤੋਂ ਵੀ ਚੀਨ ਦੀ ਜਾਂ ਦੂਜੀ ਕੋਈ ਵੀ ਹੋਵੇ ਉਹ ਸਾਰੀਆਂ ਐਂਟਰੀਜ਼ ਐਸ ਪਰ ਇੰਡੀਅਨ ਲਾਅ ਨੇ, ਇੱਕ ਗੱਲ ਤਾਂ ਇਹ ਮੈਂ ਕਹਿਣੀ ਚਾਹੂੰਗਾ।
ਅੱਛਾ।
ਦੂਜਾ ਜੇ ਕੱਲ ਹੀ ਦਾ ਵਾਇਰ ਦੇ ਜਿਹੜੇ ਫਾਊਂਡਰ ਨੇ ਸਿਧਾਰਥ ਵਾਰਦਾ ਰਾਜੂ ਜੀ, ਉਹਨਾਂ ਦੀ ਆਰਫਾ ਖਾਨ ਸ਼ੇਰਵਾਨੀ ਦੇ ਨਾਲ ਜਿਹੜੀ ਇੰਟਰਵਿਊ ਹੈ ਉਹਦੇ ਚ ਵੀ ਉਹਨਾਂ ਨੇ ਇਹ ਸਵਾਲ ਦਾ ਜਵਾਬ ਦਿੱਤਾ ਹੈ ਆਪਣੇ ਸਿਧਾਰਥ ਵਾਰਦਾ ਰਾਜਨ ਜੀ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਇਹ ਐਵੇਂ ਫਜੂਲ ਹੈ, ਸਾਰਾ ਕੁਝ ਹਾਈ ਕੋਰਟ ਦੇ ਵਿੱਚ ਗਿਆ ਹੋਇਆ, ਇਸ ਕਰਕੇ ਇਸ ਗੱਲ ਦੇ ਵਿੱਚ ਕੋਈ ਤੱਥ ਨਹੀਂ ਹੈ। ਦੂਸਰੀ ਗੱਲ, ਤੀਸਰੀ ਗੱਲ ਜਿਹੜੀ ਹੈ, ਜਿਹੜਾ ਚੈਨਲ ਹੈ TV ਚੈਨਲ ਇੰਡੀਆ ਟੂਡੇ, ਉਹਦੇ ਚ ਇੱਕ ਪੱਤਰਕਾਰ ਰਾਜਦੀਪ ਸਰਦੇਸਾਈ ਬੜਾ ਮਸ਼ਹੂਰ ਪੱਤਰਕਾਰ ਹੈ, ਉਸ ਨੇ ਸਾਰੀਆਂ ਖਬਰਾਂ ਲਾ ਕੇ ਕਈ ਤਰ੍ਹਾਂ ਦੀ ਇੰਟਰਵਿਊ ਕੀਤੀ। ਉਹਦੇ ਚ ਦਾ ਹਿੰਦੂ ਅਖਬਾਰ ਦੇ ਜਿਹੜੇ ਫਾਊਂਡਰ ਨੇ ਐਨ ਰਾਮ, ਉਹਨਾਂ ਦੀ ਇੰਟਰਵਿਊ ਹੈ। ਐਨ ਰਾਮ ਨੇ ਇਹਨਾਂ ਨੇ ਬਹੁਤ ਵੱਡੇ ਵੱਡੇ ਘੁਟਾਲਿਆਂ ਦੀ ਪੋਲ ਖੋਲੀ ਹੈ ਤੇ ਬੜੀ ਬੇਬਾਕੀ ਨਾਲ ਇੰਦਰਾ ਗਾਂਧੀ ਤੋਂ ਲੈ ਕੇ ਮੋਦੀ ਤੱਕ ਸਾਰਿਆਂ ਦੇ ਖਿਲਾਫ ਉਹ ਜਿੱਥੇ ਕਿਤੇ ਕੋਈ ਗੱਲ ਆਉਂਦੀ ਹੈ ਲਿਖਦੇ ਰਹੇ ਆ ਤੇ ਬੋਲਦੇ ਰਹੇ। ਉਹਨਾਂ ਨੇ ਜਿੱਥੇ ਇਸ ਕੱਲ ਦੇ ਛਾਪਿਆਂ ਨੂੰ ਤੇ ਇਸ ਗ੍ਰਿਫਤਾਰੀ ਨੂੰ ਤੇ ਇਸ ਗੱਲ ਨੂੰ ਜਿਹੜਾ ਉਹ ਬਹੁਤ ਹੀ ਮਾੜਾ ਤੇ ਪੱਤਰਕਾਰੀ ਦੇ ਉੱਤੇ ਅਟੈਕ ਕਿਹਾ ਹੈਗਾ, ਉੱਥੇ ਉਹਨਾਂ ਨੇ ਜਿਹੜਾ ਆ ਪੈਸਿਆਂ ਦਾ ਲੈਣ ਦੇਣ ਹੈ ਇਹਦੀ ਵੀ ਪੂਰੀ ਡਿਟੇਲ ਦੇ ਵਿੱਚ ਉਹਨੇ ਐਕਸਪਲੇਨੇਸ਼ਨ ਦਿੱਤੀ ਹੋਈ ਹੈ। ਸੋ ਜਦੋਂ ਅਸੀਂ ਇਹਨਾਂ ਤਿੰਨ ਚਾਰ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਉਹਦੇ ਚ ਲੱਗਦਾ ਇਹ ਹੈ ਵੀ ਇਹ ਇੱਕ ਬਹਾਨਾ ਹੈਗਾ। ਤੁਸੀਂ ਇੱਕ ਗੱਲ ਨੋਟ ਕਰੋ ਵੀ ਜਿਸ ਮਸਲੇ ED ਇਕਨੋਮਿਕ ਅਫੈਂਸ ਵਿੰਗ ਤੇ ਇਨਕਮ ਟੈਕਸ ਡਿਪਾਰਟਮੈਂਟ ਸਾਰੀ ਛਾਣਬੀਣ ਕਰ ਚੁੱਕਿਆ, ਉਹ ਮਸਲਾ ਹੁਣ ਉਹਨਾਂ ਨੇ ਵੀ ਕੋਈ ਪਰਚਾ ਦਰਜ ਕਰਿਆ। ਪਰਚਾ ਦਰਜ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਰ ਰਿਹਾ ਤੇ ਕਰ ਰਿਹਾ ਟੈਰਰਿਜ਼ਮ ਦੇ ਨਾਂ ਦੇ, ਅੱਤਵਾਦ ਦੇ ਨਾਂ ਦੇ, ਠੀਕ ਹੈ ਨਾ। ਸੋ ਇਸ ਕਰਕੇ ਇਹ ਸਾਰੀ ਉਹਦੀ ਮਨਸ਼ਾ ਹੀ ਗਲਤ ਹੈ ਕਿਉਂਕਿ ਇਹਨੂੰ ਗੱਲ ਨੂੰ ਸਾਰੇ ਨੂੰ ਮਰੋੜਾ ਦੇ ਕੇ ਅੱਤਵਾਦ ਦੇ ਨਾਲ ਜੋੜਿਆ ਜਾ ਰਿਹਾ, ਜਦਕਿ ਸਾਰੇ ਦੇਸ਼ ਦੇ ਵਿੱਚ ਰੌਲਾ ਪੈਂਦਾ ਵੀ ਜਿਹੜੇ ਅਡਾਨੀ ਹੁਣੀ ਹੈ ਉਹਨਾਂ ਨੂੰ ਜਿਹੜੇ ਪੈਸੇ ਬਾਹਰੋਂ ਆਉਂਦੇ ਹੈ ਉਹਨਾਂ ਚ ਜਿਹੜਾ ਉਹ ਚਾਂਗਲਿੰਗ ਹੈ ਉਹ ਹੈਗਾ ਤਾਂ ਉੱਥੋਂ ਦਾ ਆਪਣੇ ਦਾ ਦੂਜੇ ਤਾਇਵਾਨ ਦਾ, ਉਹਦੀ ਜਿਹੜੇ ਲਿੰਕ ਨੇ ਅਡਾਨੀ ਦੇ ਨਾਲ, ਹਜ਼ਾਰਾਂ ਕਰੋੜ ਰੁਪਈਆ ਇਸ ਤਰ੍ਹਾਂ ਦਾ ਆਇਆ ਹੈ, ਅਡਾਨੀ ਦੇ ਭਰਾ ਵਿਨੋਦ ਅਡਾਨੀ ਦਾ ਐਡਰੈਸ ਹੈ ਉਹਦਾ, ਤੇ ਉਹਦੇ ਤੇ ਨਾ ED ਨੇ ਕੁਛ ਕਰਿਆ ਨਾ CBI ਨੇ ਕਰਿਆ ਨਾ ਕਿਸੇ ਹੋਰ ਨੇ ਕਰਿਆ, ਜਿੱਥੇ ਦੇਸ਼ ਦੇ ਹਿੱਤ ਜਿਹੜੇ ਹੈ ਉਹ ਕੰਪਰੋਮਾਈਜ਼ ਹੁੰਦੇ ਹੈ, ਜਿੱਥੇ ਦੇਸ਼ ਦੀ ਸਿਕਿਉਰਿਟੀ ਕੰਪਰੋਮਾਈਜ਼ ਹੁੰਦੀ ਹੈ ਉੱਥੇ ਮੋਦੀ ਸਰਕਾਰ ਚੁੱਪ ਹੈ। ਇਹ ਸਿਰਫ ਤੇ ਸਿਰਫ ਇਹਨਾਂ ਨੂੰ ਮਤਲਬ ਦਬਾਉਣ ਲਈ ਹੀ ਇਹ ਗੱਲ ਕੀਤੀ ਗਈ ਹੈ।
ਤੇ ਪ੍ਰੋਫੈਸਰ ਸਾਹਿਬ, ਇੱਕ ਇਹਦੇ ਵਿੱਚ ਨਿਊਯਾਰਕ ਟਾਈਮ ਦੀ ਰਿਪੋਰਟ ਦਾ ਹਵਾਲਾ ਆ ਰਿਹਾ ਕਿ ਨਿਊਯਾਰਕ ਟਾਈਮ ਦੇ ਵਿੱਚ ਰਿਪੋਰਟ ਆਈ, ਉਹ ਤੋਂ ਬਾਅਦ ਇਹ ਐਕਸ਼ਨ ਇਨੀਸ਼ੀਏਟ ਕੁਝ ਜ਼ਿਆਦਾ ਪੱਧਰ ਤੇ ਹੋਇਆ। ਤੇ ਨਿਊਯਾਰਕ ਟਾਈਮਸ ਦੀਆਂ ਰਿਪੋਰਟਾਂ ਨੇ ਪਹਿਲਾਂ ਭਾਰਤ ਕੈਨੇਡਾ ਵਾਲੇ ਮਾਮਲੇ ਦੇ ਵਿੱਚ ਵੀ ਕੋਰਟ ਹੁੰਦਾ ਰਿਹਾ ਬੜਾ ਹੈਵੀਲੀ, ਤੇ ਇਸ ਮਾਮਲੇ ਵਿੱਚ ਵੀ ਆਉਂਦੀ ਹੈ ਕਹਾਣੀ। ਤੇ ਇਹਨੂੰ ਕਿਸੇ ਅਮੈਰੀਕਨ ਐਂਗਲ ਤੋਂ ਵੀ ਦੇਖਿਆ ਜਾ ਸਕਦਾ ਜਾਂ ਨਰੋਲ ਇੰਟਰਨਲ ਮੁੱਦਾ?
ਦੋ ਐਂਗਲ ਤੋਂ ਦੇਖਦੇ ਹਾਂ, ਦੋ ਐਂਗਲ ਤੋਂ ਦੇਖਦੇ ਹਾਂ। ਜਦੋਂ ਕਿਸੇ ਵੀ ਨਿਊਯਾਰਕ ਟਾਈਮਸ ਨੇ, ਵਾਸ਼ਿੰਗਟਨ ਪੋਸਟ ਨੇ ਮੋਦੀ ਸਰਕਾਰ ਖਿਲਾਫ ਕੋਈ ਵੱਡੇ ਖੁਲਾਸੇ ਕੀਤੇ ਹੈ ਤਾਂ ਮੋਦੀ ਸਰਕਾਰ ਉਹਦਾ ਜਿਹੜਾ ਜਿਹੜੀ ਉਹਦੇ ਜਿਹੜੇ ਮਿਨਿਸਟਰੀਜ਼ ਹੈ ਉਹਨਾਂ ਦੇ ਅਧਿਕਾਰੀ ਨੇ ਉਹ ਬਸ ਇੱਕ ਐਵੇਂ ਸਮਰੀ ਡਿਸਮਿਸਲ ਕਰ ਦਿੰਦੇ ਆ ਵੀ ਨਹੀਂ ਇਹ ਸਾਰਾ ਕੁਝ ਝੂਠ ਹੈ, ਸਾਰਾ ਕੁਝ ਝੂਠ ਹੈ। ਤੇ ਜਦੋਂ ਹੁਣ ਇਹ ਰਿਪੋਰਟ 10 ਅਗਸਤ ਨੂੰ ਛਾਪੀ ਹੈ, ਜਿਹੜੀ ਇਹ ਰਿਪੋਰਟ ਹੈਗੀ ਹੈ ਕਿ ਜੇ ਇਹਨੂੰ ਆਪਾਂ ਅਮੈਰੀਕਨ ਕੰਟੈਕਸਟ ਦੇ ਵਿੱਚ ਦੇਖੀਏ, ਕਿਉਂਕਿ ਅਮੈਰੀਕਾ ਤੇ ਚਾਈਨਾ ਦੀ ਜਿਹੜੀ ਟ੍ਰੇਡ ਵਾਰ ਹੈ ਉਹ ਬਹੁਤ ਦੇਰ ਤੋਂ ਹੀ ਚੱਲ ਰਹੀ ਹੈ, ਟਰੰਪ ਵੇਲੇ ਬਹੁਤ ਜ਼ਿਆਦਾ ਭਾਗੀ ਸੀ, ਹੁਣ ਵੀ ਭਖੀ ਹੋਈ ਹੈ। ਤੇ ਕਿਉਂਕਿ ਜਿਹੜਾ ਚਾਈਨਾ ਹੈ ਉਹ ਰਸ਼ੀਆ ਦੇ ਨਾਲ ਅਲਾਏ ਹੋ ਕੇ US ਦੇ ਵਿਰੁੱਧ ਹੈ, ਇਸ ਜਿਹੜੀ ਰਸ਼ੀਆ ਯੂਕਰੇਨ ਵਾਰ ਹੈ ਉਸ ਜਿਹੜੀ ਉਸ ਤਰ੍ਹਾਂ ਦਾ ਜਿਹੜਾ ਇੱਕ ਬਣਿਆ ਹੋਇਆ, ਤੇ ਚੀਨ, ਭਾਰਤ, ਆਸਟ੍ਰੇਲੀਆ ਇਹ ਜਿਹੜਾ ਕੁਆਡ ਮੁਲਕ ਨੇ, ਇਹ ਕੁਆਡ ਮੁਲਕ ਆਪਣੇ ਤੌਰ ਤੇ ਚੀਨ ਦੇ ਵਿਰੁੱਧ ਇਸ ਤਰ੍ਹਾਂ ਦੀ ਕਰਦੇ ਹੈ, ਇਹਨੂੰ ਉਸ ਕੰਟੈਕਸਟ ਦੇ ਵਿੱਚ ਲੈਣ ਦੀ ਲੋੜ ਹੈ ਕਿ ਹੋਰ ਤਾਂ ਕੁਛ ਲੱਭਿਆ ਨਹੀਂ। ਤੇ ਚੀਨ ਵਿਰੋਧੀ ਪ੍ਰਚਾਰ ਕਰਨ ਲਈ ਭਾਰਤ ਨੂੰ ਨਾਲ ਲੈਣ ਲਈ ਅਜਿਹੀ ਸੂਚਨਾ ਦੇ ਦਿਓ। ਹਾਲਾਂਕਿ ਐਨ ਰਾਮ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇਹਦੇ ਜਿਹੜੇ ਕੰਟੈਂਟਸ ਨੇ ਉਹਨਾਂ ਨੂੰ ਵੀ ਕੰਟੈਸਟ ਕੀਤਾ ਵੀ ਇਹ ਵੀ ਗਲਤ ਨੇ ਗੇ।
ਤੇ ਡਾਕਟਰ ਸਾਹਿਬ, ਚਲੋ ਕਹੋਗੇ ਵੀ ਬਚਕਨਾ ਗੱਲਾਂ ਕਰ ਰਿਹਾ, ਤਾਂ ਮੈਨੂੰ 1942 ਦਾ ਜਦੋਂ ਭਾਰਤ ਛੱਡੋ ਅੰਦੋਲਨ ਸੀ, ਠੀਕ ਹੈ ਜੀ, ਮਹਾਤਮਾ ਗਾਂਧੀ ਦੀ ਕਾਲ ਸੀਗੀ ਕੁਇਟ ਇੰਡੀਆ ਮੂਵਮੈਂਟ ਦੀ, ਤੇ ਉਦੋਂ ਵੀ ਇੰਡੀਆ ਦਾ ਲੈਫਟ ਆਪਾਂ ਅੱਜ ਦੇ ਸਮਾਜ ਨਾਲ ਕੁਝ ਲੋਕ ਇਹ ਦੋਸ਼
ਲਾਉਂਦੇ
ਸਵਾਲ ਨਹੀਂ, ਇਸੇ ਕਰਕੇ ਮੈਂ ਕਹਿ ਮੈਂ ਉਹੀ ਗੱਲ ਤੱਕ ਲੈ ਕੇ ਆਉਣਾ
ਸਵਾਲ ਕਰੀਏ ਆਪਾਂ, ਮਤਲਬ ਅੱਜ ਜਿਹੜਾ ਹੈਗਾ ਪ੍ਰੈਸ ਦੀ ਗੱਲ ਹੈ
ਨਹੀਂ, 42 ਤੇ ਨੀ ਮੈਂ ਜਾਊਂਗਾ, ਮੈਂ ਜਿਹੜਾ ਉਹਦੇ ਸੰਦਰਭ ਚੱਕਣਾ ਇਹ ਹੈ ਕਿ ਬਹੁਤੀ ਵਾਰ ਇੰਟਰਨੈਸ਼ਨਲ ਪੋਲੀਟਿਕਸ ਦੇ ਹਿਸਾਬ ਨਾਲ ਮੁਲਕ ਦੇ ਹਾਲਾਤ ਸਮਝਾਉਣੇ ਔਖੇ ਹੋ ਜਾਂਦੇ ਨੇ, ਉਹ ਜਦੋਂ ਤੁਹਾਨੂੰ ਕੜੀ ਬਿਠਾਉਣੀ ਪੈਂਦੀ ਹੈ ਫਿਰ ਕਿਵੇਂ ਕਰਿਆ ਕਰੀਏ, ਕਿਉਂਕਿ ਲੋਕ ਇਹ ਸੋਚਦੇ ਆ ਕਿ ਯਾਰ ਗੱਲ ਤਾਂ ਅਸੀਂ ਨਿਊਜ਼ ਕਲਿੱਕ ਦੀ ਕਰਨੀ ਸੀ, ਤੇ ਜਾ ਬੜੇ ਅਸੀਂ ਜਿਵੇਂ ਮੈਂ 42 ਦਾ ਹਵਾਲਾ ਦਿੱਤਾ ਜਾਂ ਇੰਟਰਨੈਸ਼ਨਲ ਪੋਲੀਟਿਕਸ ਦਾ ਜਾਂ ਰੂਸ ਯੂਕਰੇਨ ਆ ਜਾਂਦੀ ਹੈ, ਮਤਲਬ ਸਰ ਇਹਨਾਂ ਗੱਲਾਂ ਨੂੰ ਸਮਝਣਾ ਕਾਫੀ ਹੱਦ ਤੱਕ ਉਹ ਸਾਡੀ ਹਰ ਗੱਲ ਦੇ ਵਿੱਚ ਇਹ ਨਾਫਜ਼ ਹੁੰਦੀਆਂ ਦਿਖਦੀਆਂ ਨੇ, ਮੈਂ ਉਸ ਇੰਪੈਕਟ ਤੋਂ ਗੱਲ ਸਮਝਣਾ ਚਾਹੁੰਦਾ। ਹਾਂਜੀ,
ਜਦੋਂ ਤੁਸੀਂ ਸਵਾਲ ਨਿਊਯਾਰਕ ਟਾਈਮਸ ਦਾ ਕੀਤਾ,
ਹਾਂ
ਟਾਈਮ ਦੀ ਰਿਪੋਰਟ ਦਾ ਕੀਤਾ, ਤਾਂ ਨਿਊਯਾਰਕ ਟਾਈਮਸ ਰਿਪੋਰਟ ਦੇ ਜਿਹੜੇ ਸੰਦਰਭ ਨੇ ਉਹ ਅੱਜ ਦੀ ਜਿਹੜੀ ਅੰਤਰਰਾਸ਼ਟਰੀ ਜਿਹੜੀ ਪਾਵਰ ਪੋਲੀਟਿਕਸ ਹੈ ਉਹਦੇ ਵਿੱਚੋਂ ਦਿਸਣਗੇ,
ਪਿੱਛੋਂ ਦਿਖਣਗੇ।
ਹਾਂ, ਉਹਨਾਂ ਨੂੰ ਕੋਈ ਐਵੇਂ ਖੁਲਾਅ ਚ ਨਹੀਂ ਦੇਖਿਆ ਜਾ ਸਕਦਾ ਵੀ ਐਵੇਂ ਉਹ ਕੋਈ ਵੈਕਿਊਮ ਚ ਖੜੀਆਂ ਨੇ ਚੀਜ਼ਾਂ।
ਠੀਕ ਹੈ, ਕਿਉਂਕਿ ਮੇਰੇ ਕੋਲ ਸਵਾਲ ਆਇਆ ਸੀ ਨਾ ਇੱਕ, ਉਹ ਕਹਿੰਦੇ ਵੀ ਇਹੀ ਤਾਂ ਫਿਰ ਆਏ ਵਾਰ ਗੱਲ ਆ ਜਾਂਦੀ ਹੈ,
ਮਰਜ਼ੀ ਖਿਲਾਰੀ ਜੋ ਸਵਾਲ ਤਾਂ ਜਿਹੜਾ ਹੈ ਅਸਲ ਅਸਲ ਤਾਂ ਅੱਜ ਨਿਊਜ਼ ਕਲਿੱਕ ਦਾ ਇਹਦੇ ਨਾਲ ਜਿਹੜੀ ਰਿਲੇਟਡ ਗੱਲ ਹੈ ਉਹਦੇ ਤੇ ਕਰੀਏ ਆਪਾਂ, ਸਵਾਲ ਤਾਂ ਹਜ਼ਾਰਾਂ ਨੇ।
ਬਿਲਕੁਲ ਬਿਲਕੁਲ ਜੀ, ਹਾਂਜੀ, ਹੁਣ ਕੰਟੀਨਿਊ ਕਰਦੇ ਹਾਂ, ਕਿਉਂਕਿ ਮੇਰੇ ਕੋਲ ਗੱਲ ਆਈ ਸੀ, ਮੈਂ ਇਸੇ ਕਰਕੇ ਤੁਹਾਡੇ ਮੂਹਰੇ ਕੀਤਾ ਸੀ ਨਾ ਵੀ ਚਲੋ ਕਈ ਵਾਰ ਕੋਈ ਟੈਕਸਟ ਆ ਜਾਂਦਾ ਤਾਂ ਮੈਂ ਉਸੇ ਰੈਫਰੈਂਸ ਹੀ ਗੱਲ ਤੁਹਾਡੇ ਮੂਹਰੇ ਪੇਸ਼ ਕਰਤੀ ਸੀ। ਹਾਂਜੀ,
ਅਗਲੀ ਗੱਲ ਪੁੱਛੋ, ਕੀ ਪੁੱਛਣੀ ਹੈ ਉਹਦੇ ਨਾਲ ਦੱਸੀਏ ਤੁਹਾਨੂੰ।
ਹਾਂ, ਹੁਣ ਗੱਲ ਇਹੀ ਹੈ ਜੀ ਇਹਦੇ ਵਿੱਚੋਂ ਦੀ ਕਿ ਜੇ ਆਪਾਂ ਇਸ ਸਿਚੁਏਸ਼ਨ ਚ ਰੱਖ ਕੇ ਇਹਨਾਂ ਜਰਨਲਿਸਟਾਂ ਦੇ ਕੰਮ ਨੂੰ ਦੇਖਦੇ ਹਾਂ ਕਿ ਇਹਨਾਂ ਨੇ ਬੜੀ ਬੋਲਡ ਪੱਤਰਕਾਰੀ ਦੀ ਵੀ ਗੱਲ ਆਉਂਦੀ ਹੈ ਕਿ ਜਿਵੇਂ ਅਭਿਸ਼ਾਰ ਦਾ ਜ਼ਿਕਰ ਆਉਂਦਾ ਹੈ ਤੇ ਹੋਰ ਸਾਰੇ ਜਰਨਲਿਸਟਾਂ ਦਾ ਆਉਂਦਾ ਕਿ ਇਹਨਾਂ ਨੇ ਇੱਕ ਪੋਜੀਸ਼ਨ ਲਈ ਹੈ, ਰਵੀ ਸ਼ੋਰਿਆ ਦੀ ਵੀ ਗੱਲ ਆਉਂਦੀ ਹੈ ਕਿ ਚੁੱਪ ਕਰਾਉਣ ਦੀ ਗੱਲ ਆ ਰਹੀ ਹੈ, ਤਾਂ ਹੁਣ ਇਹਨਾਂ ਜਰਨਲਿਸਟਾਂ ਦੇ ਕੋਲ ਜਿਹੜੇ ਇਹ ਸੋਚ ਰਹੇ ਆ ਕਿ ਆਵਾਜ਼ ਦਬਾਈ ਜਾ ਰਹੀ ਹੈ ਜਾਂ ਮੀਡੀਆ ਦੀ ਆਜ਼ਾਦੀ ਦਾ ਵੀ ਮਸਲਾ ਹੈ, ਇਹਨੂੰ ਲੈ ਕੇ ਇਹਨਾਂ ਕੋਲ ਕਿਸ ਤਰ੍ਹਾਂ ਦਾ ਸਕੋਪ ਬਚਦਾ ਹੈ, ਜਿਹੇ ਜਿਹੇ ਵੀ ਮੁਲਕ ਦੇ ਹਾਲਾਤ ਹੈ ਕਿ ਸੱਤਾਧਾਰੀ ਪਾਰਟੀ ਹੀ ਸਭ ਕੁਝ ਦਾ ਸੰਚਾਲਨ ਕਰਨ ਦੇ ਯੋਗ ਹੈ ਤੇ ਉਹ ਤੋਂ ਬਿਯੋਂਡ ਹੋਰ ਕੋਈ ਐਵਨਿਊ ਅਵੇਲੇਬਲ ਨਹੀਂ ਹੈ। ਮਤਲਬ ਜਿਵੇਂ ਇੰਡੀਆ ਚ ਕਹਿ ਦੇ ਕਿ ਜਿੱਤ ਕੇ ਆ ਗਏ, ਹੁਣ ਜੋ ਸਰਕਾਰ ਦੀ ਮਨਮਰਜ਼ੀ ਹੈ ਉਹਦੇ ਅਨੁਸਾਰ ਹੀ ਚੱਲਣਾ ਪਊਗਾ ਜਾਂ ਕੁਝ ਰਸਤੇ ਹੈਗੇ ਨੇ? ਹਾਂਜੀ,
ਦੇਖੋ ਗੱਲ ਇਹ ਹੈ ਵੀ ਹਮੇਸ਼ਾ ਇਹ ਹੁੰਦਾ ਵੀ ਸਮਾਜ ਦਾ ਇੱਕ ਵਹਾਅ ਬਣਿਆ ਹੁੰਦਾ, ਉਸ ਵਹਾਅ ਦੇ ਅੱਗੇ ਜਿਹੜੇ ਵੀ ਰੋੜੇ ਅਟਕਦੇ ਆ ਤੇ ਉਹ ਨਵਾਂ ਵਹਾਅ ਨਵੇਂ ਰਾਹ ਬਣਦੇ ਆ।
ਠੀਕ ਹੈ,
ਪਹਿਲੀਆਂ ਵੀ ਸਰਕਾਰਾਂ ਕਈ ਵਾਰ ਪ੍ਰੈਸ ਦੇ ਉੱਤੇ ਇਸ ਤਰ੍ਹਾਂ ਦੀਆਂ ਕਰਦੀਆਂ ਰਹੀਆਂ ਨੇ। ਸ੍ਰੀਮਤੀ ਇੰਦਰਾ ਗਾਂਧੀ ਨੇ ਐਮਰਜੈਂਸੀ ਦੇ ਵਿੱਚ ਪ੍ਰੈਸ ਦੀ ਆਵਾਜ਼ ਬੰਦ ਕਰੀ ਰੱਖੀ, ਉਦੋਂ ਵੀ ਲੋਕ ਬੋਲਦੇ ਹੈ। ਜਿਸ ਐਨਰਾਮ ਦੀ ਮੈਂ ਹੁਣ ਗੱਲ ਕੀਤੀ ਹੈ, ਐਨਰਾਮ ਉਦੋਂ ਵੀ ਬੋਲਦੇ ਸੀ ਜਿਹੜੇ ਇੱਕ ਪੱਤਰਕਾਰ ਨੂੰ ਕੱਲ ਰਾਉਂਡ ਅਪ ਕੀਤਾ ਗਿਆ, ਬੜਾ ਬਜ਼ੁਰਗ ਪੱਤਰਕਾਰ ਹੈ ਪਰੰਜੋਏ ਗੁਹਾ ਠਾਕੁਰਤਾ, ਉਹ ਇੰਦਰਾ ਗਾਂਧੀ ਦੇ ਵਿਰੁੱਧ ਲਿਖਦਾ ਰਿਹਾ ਤੇ ਇੱਥੇ ਮੋਦੀ ਦੇ ਵੀ ਖਿਲਾਫ ਲਿਖਦਾ ਹੈ। ਉਹ ਪੱਤਰਕਾਰ ਹੈ ਇੰਡੀਆ ਦਾ ਜਿਹੜਾ ਆ ਜਿਹੜੀਆਂ ਫੋਰਨ ਦੇ ਵਿੱਚ ਰਿਪੋਰਟਾਂ ਹੋਈਆਂ ਨੇ ਅਡਾਨੀ ਦੇ ਉੱਤੇ, ਉਹ ਤੋਂ ਬਿਨਾਂ ਆਪਣੇ ਭਾਰਤ ਦੇ ਵਿੱਚ ਉਸ ਵਿਅਕਤੀ ਨੇ ਉਹਦੇ ਉੱਤੇ ਲਿਖਿਆ। ਏਡਾ ਕਮਿਟਡ ਪੱਤਰਕਾਰ ਹੈ, ਆਪਣੀ ਪੱਤਰਕਾਰੀ ਦੇ ਧਰਮ ਨੂੰ ਏਡਾ ਮਤਲਬ ਜ਼ਿਆਦਾ ਉਹਦੀ ਹੈਗੀ ਹੈ ਮਤਲਬ ਪ੍ਰਤੀਬੱਧਤਾ। ਤੇ ਇਸ ਕਰਕੇ ਇਹ ਜਿਹੜੇ ਬੰਦੇ ਹੈ ਅਭਿਸ਼ਾਰ ਸ਼ਰਮ ਹੈ, ਉਹਨੂੰ ਜਿਸ ਤਰੀਕੇ ਦੇ ਨਾਲ ਚੈਨਲ ਦੇ ਵਿੱਚੋਂ ਹਟਾਇਆ ਗਿਆ ਤੇ ਜਿਸ ਤਰ੍ਹਾਂ ਉਹ ਬਾਅਦ ਦੇ ਵਿੱਚ ਬਾਗੀ ਹੋ ਕੇ ਹਰ ਵਾਰੀ ਵਧੀਆ ਪ੍ਰੋਗਰਾਮ ਕਰਦਾ ਰਿਹਾ, ਨਿਊਜ਼ ਚੱਕਰ ਦੇ ਉੱਤੇ ਉਹਦੀਆਂ ਆਉਂਦੀਆਂ ਸੀ ਤੇ ਬੋਲ ਕੇ ਲਵ ਆਜ਼ਾਦ ਹੈ ਤੇਰੇ ਉਹ ਵੀ ਆਉਂਦੀਆਂ ਰਹੀਆਂ, ਤੇ ਅੱਜ ਕੱਲ ਉਹਦੇ ਇਹ ਹੋ ਕੇ ਹਟੀ ਹੈ। ਅੱਜ ਦਿਨੇ ਵੀ ਉਹਦੀ ਇਹ ਆਈ ਹੈ ਵੀ ਮੈਂ ਇਹ ਆਪਣਾ ਕੰਮ ਕਰਦਾ ਰਹੂੰਗਾ, ਮੈਨੂੰ ਕੋਈ ਟੋਕ ਨਹੀਂ ਸਕਦਾ, ਮੈਨੂੰ ਕੋਈ ਰੋਕ ਨਹੀਂ ਸਕਦਾ। ਇਹ ਹਮੇਸ਼ਾ ਹੀ ਜਿਹੜਾ ਇਤਿਹਾਸ ਹੈ ਨਾ ਉਹਨਾਂ ਲੋਕਾਂ ਨੇ ਲਿਖਿਆ ਜਿਹੜੇ ਸੱਤਾ ਦੇ ਨਾਲ ਟਕਰਾਏ ਹੈ, ਇਹ ਸੱਤਾ ਦੇ ਨਾਲ ਟਕਰਾਏ। ਤੇ ਅੱਜ ਅਸੀਂ ਕਿੰਨੀ ਦੇਖ ਰਹੇ ਹਾਂ ਕਿ ਜਿੱਥੇ ਇਹਨਾਂ ਦੇ ਉੱਤੇ ਇਹ ਅਟੈਕ ਆਇਆ ਹੈ ਉੱਥੇ ਦੇਸ਼ ਦੀਆਂ ਤਕਰੀਬਨ ਸਾਰੀਆਂ ਵਿਰੋਧੀ ਪਾਰਟੀਆਂ ਨੇ, ਇੰਡੀਆ ਅਲਾਇੰਸ ਦੀਆਂ ਸਾਰੀਆਂ ਪਾਰਟੀਆਂ ਨੇ ਤੇ ਜਿਹੜੀਆਂ ਨਹੀਂ ਵੀ ਇੰਡੀਆ ਅਲਾਇੰਸ ਦੇ ਵਿੱਚ ਉਹਨਾਂ ਨੇ ਵੀ ਅੱਜ ਇਹਦੇ ਉੱਤੇ ਪ੍ਰੋਟੈਸਟ ਕੀਤਾ ਹੈਗਾ, ਇਹਨੂੰ ਨਿੰਦਿਆ ਹੈਗਾ ਦੇਸ਼ ਦੇ ਅੱਡ ਅੱਡ ਹਿੱਸਿਆਂ ਚ। ਅੱਜ ਮੈਂ ਹੁਣ ਲੁਧਿਆਣੇ ਆ, ਅਸੀਂ ਵੀ ਜਾ ਕੇ ਆਏ ਹਾਂ, ਅੱਜ ਅਸੀਂ ਵੀ ਖੜ ਕੇ ਆਏ ਹਾਂ ਪ੍ਰੋਟੈਸਟ ਕਰ, ਜਲੰਧਰ ਪ੍ਰੋਟੈਸਟ ਹੋਇਆ, ਹੋਰ ਕਿੰਨੀਆਂ ਥਾਵਾਂ ਤੇ ਦਿੱਲੀ ਪ੍ਰੋਟੈਸਟ ਹੋਇਆ, ਚੰਡੀਗੜ੍ਹ ਪ੍ਰੋਟੈਸਟ ਹੋਇਆ, ਅੱਜ ਅਜੇ ਗਾਹਕ ਚੱਲਣੇ ਆ। ਯਾਨੀ ਇਹ ਲੋਕਾਂ ਨੂੰ ਲੱਗਦਾ ਵੀ ਸਾਡੀ ਆਵਾਜ਼ ਬੰਦ ਕਰੀ ਜਾ ਰਹੀ ਹੈ, ਪੱਤਰਕਾਰਾਂ ਦੀ ਕੱਲਿਆਂ ਦੀ ਨਹੀਂ, ਸਾਨੂੰ ਵੀ ਅਧਿਕਾਰ ਹੈਗਾ ਸਹੀ ਸਹੀ ਗੱਲ ਦਾ ਪਤਾ ਲੱਗਣਾ, ਠੀਕ ਹੈ ਨਾ। ਸੋ ਇਸ ਕਰਕੇ ਦੂਜਾ ਮੈਂ ਦੇਖ ਰਿਹਾ ਵੀ ਜਿਹੜੇ ਇਹ ਇੰਡੀਪੈਂਡੈਂਟ ਪੱਤਰਕਾਰ ਆਪੋ ਆਪਣੀਆਂ ਵੀਡੀਓਜ਼ ਬਣਾਉਂਦੇ ਆ, ਉਹਨਾਂ ਚੋਂ ਰਵੀਸ਼ ਕੁਮਾਰ ਦੀ ਸਵੇਰੇ ਵੀਡੀਓ ਆ ਗਈ, ਉਹਨੇ ਇਹਦੇ ਤੇ ਪੂਰਾ ਆਪਣੀ ਗੱਲ ਡੱਟ ਕੇ ਕਹੀ ਹੈ, ਐਨ ਪੂਰਾ ਇੱਕ ਡਾ ਕੇ ਵਾਇਰ ਦੇ ਵੀ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਉਹ ਦੋ ਜਣਿਆਂ ਨੇ ਇੰਟਰਵਿਊ ਦੇ ਰੂਪ ਚ ਗੱਲ ਕੀਤੀ ਹੈ, ਸਿਧਾਰਥ ਵਾਰਦਾ ਰਾਜਨ ਨੇ ਤੇ ਆਰਫਾ ਖਾਨ ਸ਼ੇਰਵਾਨੀ ਨੇ। ਤੇ ਇਸ ਤਰ੍ਹਾਂ ਜਿਹੜੇ ਹੋਰ ਨੇ ਬਹੁਤ ਸਾਰੇ, ਅੱਜ ਹੁਣ ਥੋੜੀ ਦੇਰ ਪਹਿਲਾਂ 16 ਮੀਡੀਆ ਆਰਗੇਨਾਈਜੇਸ਼ਨ ਨੇ ਭਾਰਤ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੂੰ ਲਿਖਿਆ ਹੈਗਾ ਵੀ ਇਹ ਬਹੁਤ ਗਲਤ ਹੋ ਰਿਹਾ ਹੈ। ਈਵਨ ਐਨਰਾਮ ਨੇ ਗੱਲ ਕਹੀ ਹੈ ਇਹ ਵੀ ਕਈ ਵਾਰੀ ਸਰਕਾਰ ਕਹਿੰਦੀ ਹੈ, ਕੱਲ ਅਨੁਰਾਗ ਠਾਕੁਰ ਨੇ ਕਿਹਾ ਵੀ ਕਾਨੂੰਨ ਆਪਦਾ ਕੰਮ ਕਰ ਰਿਹਾ, ਅਸੀਂ ਇਹਦੇ ਚ ਕੀ ਹੈ, ਉਹ ਕਹਿੰਦਾ ਬਿਲਕੁਲ ਹੀ ਕਾਨੂੰਨ ਨਹੀਂ ਕਰ ਰਿਹਾ। ਕਾਨੂੰਨ ਇਹ ਕਿੱਥੇ ਕਹਿੰਦਾ ਵੀ ਤੁਸੀਂ ਕਿਸੇ ਦਾ ਲੈਪਟਾਪ ਲਓ, ਉਹਦਾ ਫੋਨ ਲਵੋ, ਜ਼ਬਤ ਕਰੋ ਤੇ ਉਹਨੂੰ ਰਸੀਦ ਬਣਾ ਦਿਓ ਕਿ ਤੇਰਾ ਲੈ ਲਿਆ, ਤੁਸੀਂ ਕੋਈ ਵਾਰੰਟ ਨਾ ਲੈ ਕੇ ਜਾਓ, ਇਹ ਕਿੱਥੇ ਲਿਖਿਆ ਹੋਇਆ ਕਾਨੂੰਨ ਚ? ਇਹ ਸਾਰਾ ਕੁਛ ਗੈਰ ਕਾਨੂੰਨੀ ਹੈ, ਭਾਰਤ ਦੇ ਸੰਵਿਧਾਨ ਦੇ, ਭਾਰਤ ਦੇ ਜਿਹੜਾ ਕਾਨੂੰਨ ਵਿਧਾਨ ਹੈ ਉਹਦੇ ਸਭ ਕੁਛ ਵਿਰੁੱਧ ਹੈ ਇਹ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਉਹ ਦੂਸਰੀ ਗੱਲ ਇਹ ਹੈ ਕਿ ਇਹਨੂੰ ਜਿਹੜਾ ਪੁਰਾਣੇ ਪ੍ਰੈਸ ਤੇ ਹਮਲੇ ਹੈਗੇ ਪਿਛਲੇ ਸਮਿਆਂ ਤੋਂ ਉਹਦੇ ਨਾਲ ਵੀ ਜੇ ਜੋੜ ਕੇ ਦੇਖੀਏ, ਜਿਹੜਾ ਆਲਟ ਨਿਊਜ਼ ਦਾ ਪੱਤਰਕਾਰ ਹੈ ਮੁਹੰਮਦ
ਜ਼ੁਬੈਰ, ਹਾਂਜੀ
ਜ਼ੁਬੈਰ, ਉਸ ਮੁਹੰਮਦ ਜ਼ੁਬੈਰ ਨੂੰ ਬਿਨਾਂ ਕਿਸੇ ਵੱਡੇ ਕੇਸ ਤੋਂ ਝੂਠੇ ਕੇਸ ਦੇ ਵਿੱਚ ਕਿੰਨੀ ਦੇਰ ਜੇਲ੍ਹ ਚ ਪਾਈ ਰੱਖਿਆ। ਸਦੀਕ ਕੱਪਨ ਕੇਰਲਾ ਦਾ ਪੱਤਰਕਾਰ, ਉਹ ਉੱਥੇ ਹਾਸਰਸ ਦੇ ਵਿੱਚ ਜਿਹੜੀ ਉਹ ਕੁੜੀ ਰਾਤ ਨੂੰ ਮਾਰ ਕੇ ਸਾੜਦੀ
ਸੀ, ਰੇਪ ਤੋਂ ਬਾਅਦ
ਸੀ, ਉਹ ਉਹਨੂੰ ਲੈਣ ਜਾ ਰਿਹਾ ਸੀ ਤੇ ਉਹਨੂੰ ਕਿੰਨੀ ਦੇਰ ਉਹਦੀ ਜ਼ਮਾਨਤ ਨਹੀਂ ਸੀ ਹੋਣ ਦਿੱਤੀ। ਆਖਰ ਜੱਜਾਂ ਨੂੰ ਕਹਿਣਾ ਪਿਆ ਵੀ ਇਹਦੇ ਖਿਲਾਫ਼ ਕੋਈ ਸਬੂਤ ਨਹੀਂ ਪੁਲਿਸ ਕੋਲ, ਸਰਕਾਰ ਕੋਲ, ਮੁਹੰਮਦ ਜ਼ੁਬੈਰ ਦੇ ਕੇਸ ਚ ਇਹ ਕਹਿਣਾ ਪਿਆ। ਦਾ ਵਾਇਰ ਦੇ ਜਿਹੜੇ ਐਡੀਟਰ ਵਗੈਰਾ ਹੈਗੇ ਆ ਉਹਨਾਂ ਦੇ ਉੱਤੇ ਵੀ ਇਸੇ ਤਰ੍ਹਾਂ ਦੇ ਕੇਸ ਹੋਏ ਜਿਹੜੇ ਜਿਹੜੇ ਇਹ ਇੰਡੀਪੈਂਡੈਂਟ ਮੀਡੀਆ ਨਾ ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਸੀਗਾ ਵੀ ਜਦੋਂ ਜਿਹੜਾ ਰੁੱਖ ਬਣਿਆ ਹੁੰਦਾ ਨਾ ਉਸ ਰੁੱਖ ਨੂੰ ਜਦੋਂ ਤੁਸੀਂ ਰੁਕਾਵਟ ਪਾਉਂਦੇ ਹੋ ਤਾਂ ਉਹ ਆਪਣੇ ਨਵੇਂ ਰਾਹ ਅਖਤਿਆਰ ਕਰਦਾ ਹੈ। ਪਹਿਲਾਂ ਜਿਹੜਾ ਸਾਡਾ ਫਾਰਮਲ ਮੀਡੀਆ ਸੀ ਇਲੈਕਟ੍ਰੋਨਿਕ ਮੀਡੀਆ ਵੀ ਤੇ ਦੂਜਾ ਪ੍ਰਿੰਟ ਮੀਡੀਆ ਵੀ ਉਹ ਆਮ ਤੌਰ ਤੇ ਸਰਕਾਰਾਂ ਨੂੰ ਸਵਾਲ ਕਰਦਾ ਰਿਹਾ ਉਹਦਾ ਰਿਵਾਜ ਰਿਹਾ ਪਰ ਮੋਦੀ ਜੀ ਨੇ ਉਹਨਾਂ ਦੇ ਮਾਲਕਾਂ ਨੂੰ ਖਰੀਦ ਲਿਆ। ਪੱਤਰਕਾਰ ਜਿਹੜੇ ਜਿਹੜੇ ਤਾਂ ਐਡਜਸਟ ਕਰਕੇ ਕਰ ਗਏ ਜਿਹੜੇ ਨਹੀਂ ਐਡਜਸਟ ਕਰੇ ਉਹ ਸਾਰੇ ਦੇ ਸਾਰੇ ਬਾਹਰ ਕੱਢਤੇ। ਉਹਦੇ ਚ ਚਾਹੇ ਉਦਿਆ ਪ੍ਰਸੰਨ ਵਾਜਪਾਈ ਹੈ ਚਾਹੇ ਅਭਿਸ਼ਾਰ ਸ਼ਰਮਾ ਹੈ ਤੇ ਚਾਹੇ ਅਜੀਤ ਅੰਜੁਮ ਹੈ ਤੇ ਚਾਹੇ ਬਾਅਦ ਦੇ ਵਿੱਚ ਹੁਣ ਆਪਣੇ ਰਵੀਸ਼ ਜੀ ਨੂੰ ਅਸਤੀਫਾ ਦੇਣਾ ਪੈ ਗਿਆ। ਅਜੀਤ ਅੰਜੁਮ ਨੇ ਪਿਛਲੇ ਦਿਨਾਂ ਚ ਇੱਕ ਵੀਡੀਓ ਆਪਦੀ ਦੱਸੀ ਸੀ ਵੀ ਮੈਨੂੰ ਕਿਸ ਤਰ੍ਹਾਂ ਕੱਢਿਆ ਗਿਆ ਜਾਂ ਮੈਂ ਕਿਵੇਂ ਉੱਥੋਂ ਗਿਆ ਬਾਹਰ। ਉਹ ਈਵਨ ਪ੍ਰਧਾਨ ਮੰਤਰੀ ਦੀ ਪਰਸਨਲ ਗੱਲ ਸ਼ੇਅਰ ਕਰਦਾ ਵੀ ਉਹ ਕਿਸ ਤਰ੍ਹਾਂ ਕੱਲੇ ਕੱਲੇ ਬੰਦੇ ਦਾ ਬਾਇਓ ਡਾਟਾ ਉਹਦੇ ਕੋਲ ਹੁੰਦਾ ਵੀ ਕੌਣ ਪੱਤਰਕਾਰ ਕਿੰਨਾ ਕੁ ਕਰਦਾ ਕੀ ਹੈ ਉਹ ਕਿੰਨਾ ਕੁ ਸਾਡੇ ਹੱਕ ਚ ਤੇ ਕਿੰਨਾ ਕੁ ਵਿਰੋਧ ਚ। ਜਦ ਉਹਨੇ ਸਾਰੀ ਚੀਜ਼ ਕਾਬੂ ਚ ਕਰ ਲਈ ਮੋਦੀ ਸਰਕਾਰ ਨੇ ਜਿਹਦੀ ਸਾਡੇ ਪ੍ਰੈਸ ਫਰੀਡਮ ਜਿਹੜਾ ਇੰਡੈਕਸ ਹੈਗਾ ਭਾਰਤ ਦਾ ਉਹ ਥੱਲੇ ਜਾ ਰਿਹਾ ਸਾਡਾ ਲਗਾਤਾਰ ਜਿਹਦੇ ਕਰਕੇ ਪ੍ਰੈਸ ਫਰੀਡਮ ਦੇ ਬਾਰੇ ਚ ਉਹ ਸਾਡੇ ਅੰਦਰ ਜਿਹੜੇ ਅਜਿਹੇ ਅਟੈਕ ਨੇ ਪ੍ਰੈਸ ਦੇ ਉੱਤੇ ਪਹਿਲਾਂ ਵੀ ਹੁੰਦੇ ਇਹ ਉਹਨਾਂ ਅਟੈਕਸ ਦੀ ਲਾਈਨ ਦੇ ਵਿੱਚ ਇੱਕ ਵੱਡਾ ਅਟੈਕ ਹੈਗਾ। ਤੇ ਦੂਸਰੀ ਗੱਲ ਇਹ ਹੈ ਕਿ ਇਸ ਅਟੈਕ ਨੂੰ ਜੇ ਮਨੀ ਲਾਂਡਰਿੰਗ ਦਾ ਕੇਸ ਹੁੰਦਾ ਤਾਂ ਈਡੀ ਕੇਸ ਕਰਦੀ ਟੈਰਰਿਜ਼ਮ ਦੇ ਨਾਲ ਜੋੜਿਆ ਹੈਗਾ ਇਹਨੂੰ ਟੈਰਰਿਜ਼ਮ ਦੇ ਨਾਲ ਜੋੜਿਆ ਹੈ ਤਾਂ ਕਿ ਜੋ ਓਵਰਆਲ ਤੌਰ ਤੇ ਟੈਰਰਿਜ਼ਮ ਦਾ ਬਣ ਰਿਹਾ ਹੈਗਾ ਭਾਰਤ ਦੇ ਵਿੱਚ ਇੱਕ ਚਾਹੇ ਉਹ ਖਾਲਿਸਤਾਨ ਦੀਆਂ ਗੱਲਾਂ ਨੇ ਚਾਹੇ ਦੂਸਰੀਆਂ ਨੇ ਉਸ ਸੰਦਰਭ ਦੇ ਵਿੱਚ ਨਾਲ ਫਿੱਟ ਕਰਕੇ ਤਾਂ ਕਿ ਲੋਕਾਂ ਨੂੰ ਇੱਕ ਕੈਪਸੂਲ ਦੇ ਤੌਰ ਤੇ ਇਹ ਟੈਰਰਿਜ਼ਮ ਦੀ ਚੀਜ਼ ਦਿੱਤੀ ਜਾ ਸਕੇ 2024 ਦੀਆਂ ਚੋਣਾਂ ਚ ਇਹ ਉਸ ਵੱਡੇ ਮਕਸਦ ਲਈ ਅਜਿਹੇ ਕੇਸ ਬਣਾਏ ਜਾ ਰਹੇ ਹੈ। ਪਰ ਗੱਲ ਇਹ ਹੈ ਕਿ ਵੀ ਜਿੰਨੀ ਮਰਜ਼ੀ ਜ਼ੋਰ ਲਾ ਲੈਣ ਇਹ ਆਵਾਜ਼ਾਂ ਦਬਿਆ ਨਹੀਂ ਕਰਦੀਆਂ ਤੇ ਇਹ ਗਾਹਾਂ ਮਲਟੀਪਲਾਈ ਹੋਇਆ ਕਰਦੀਆਂ। ਮੈਂ ਮਹਿਸੂਸ ਕਰਦਾ ਹੁਣ ਅੱਜ 16 ਮੀਡੀਆ ਆਰਗੇਨਾਈਜੇਸ਼ਨ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਡੀ ਵਾਈ ਚੰਦਰਚੂੜ ਨੂੰ ਲਿਖਿਆ ਇਹਦੇ
ਹਾਂਜੀ
ਹੋਰ ਵੀ ਬਹੁਤ ਸਾਰੇ ਟਰੂਥ ਇੰਡੀਆ ਦੇ ਉੱਤੇ ਪ੍ਰੋਟੈਸਟ ਹੋ ਰਹੇ ਆ।
ਤੇ ਪ੍ਰੋਫੈਸਰ ਸਾਹਿਬ ਇੱਕ ਚੀਜ਼ ਇਹਦੇ ਨਾਲ ਹੋਰ ਦੱਸਿਓ ਮੈਨੂੰ ਇੱਕ ਦੋ ਤਾਂ ਮੈਨੂੰ ਲਿਖਤੀ ਸਵਾਲ ਦੇ ਵਿੱਚ ਆਏ ਸੀ ਚੱਲਦੇ ਕਮੈਂਟ ਪਤਾ ਨਹੀਂ ਤੁਸੀਂ ਮਤਲਬ ਕਿ ਉਹਨਾਂ ਨੂੰ ਕਿਵੇਂ ਲੈਂਦੇ ਹੋ ਕਿ ਆਪਾਂ ਗੱਲਬਾਤ ਚ ਜੇ ਇਨਕੋਰਪੋਰੇਟ ਹੋ ਸਕਦੇ
ਕਹੂੰਗਾ ਜੇ ਇੱਧਰ ਉੱਧਰ
ਉਹੀ ਹਾਂ ਹਾਂ ਉਹ ਤਾਂ ਤੁਹਾਡੀ ਫਰੀਡਮ ਹੀ ਹੈ ਉਹ ਕਹਿੰਦੇ ਆ ਵੀ ਜੇ ਪ੍ਰਾਈਮ ਮਿਨਿਸਟਰ ਜੋ ਕਰਦਾ ਆਪਣੀ ਮਰਜ਼ੀ ਦੇ ਨਾਲ ਹੀ ਹੈ ਜਾਂ ਦੇਸ਼ ਦੇ ਵਿੱਚ ਕਿਸੇ ਪਾਸੇ ਕੋਈ ਸਕੋਪ ਕੋਈ ਐਸਾ ਸਿਸਟਮ ਹੈ ਜਿਹਦੇ ਨਾਲ ਉਹਨੂੰ ਕੰਟਰੋਲ ਵੀ ਕੀਤਾ ਜਾ ਸਕੇ ਕੋਈ ਮੈਕਨਿਜ਼ਮ ਜਿਵੇਂ ਤੁਸੀਂ ਹੁਣ ਦੱਸਿਆ ਕਿ ਡੀ ਵਾਈ ਚੰਦਰਚੂੜ ਨੂੰ ਲਿਖਿਆ ਗਿਆ ਕਿ ਲੋਕਾਂ ਦੇ ਕੋਲ ਦੂਜੇ ਰਸਤੇ ਦੀ ਗੱਲ ਕਰਦੇ ਹਾਂ ਵੀ ਆਪਾਂ ਕਿੰਨਾ ਕੁ ਅਵੇਲੇਬਲ ਐਵਨਿਊ ਕੀ ਹੈ ਲੋਕਾਂ ਕੋਲ।
ਦੇਖੋ ਗੱਲ ਇਹ ਹੈ ਵੀ ਕੋਰਟਾਂ ਦਾ ਸਾਡੇ ਕੋਲ ਮਿਕਸਡ ਤਜਰਬਾ ਹੈਗਾ ਕਈ ਵਾਰ ਕੋਰਟਾਂ ਨੇ ਬਹੁਤ ਛੇਤੀ ਇੰਟਰਵੀਨ ਕਰਕੇ ਲੋਕਾਂ ਨੂੰ ਬਚਾਇਆ ਕਈ ਵਾਰ ਕੋਰਟਾਂ ਨੇ ਜਿਹੜਾ ਹੈ ਇੰਨਾ ਲਮਕਾਤਾ ਕਿ ਲੋਕ ਅੱਕ ਹੀ ਗਏ ਮਤਲਬ ਤਜਰਬਾ ਹੈਗਾ ਕੋਰਟਾਂ ਦਾ। ਤੇ ਦੂਜਾ ਹੈਗਾ ਪੀਪਲਸ ਰਜਿਸਟੈਂਸ ਦਾ ਪੀਪਲਸ ਰਜਿਸਟੈਂਸ ਆਪਣੀ ਥਾਂ ਦੇ ਉੱਤੇ ਸਿਵਲ ਸੁਸਾਇਟੀ ਦੇ ਰੂਪ ਚ ਦੂਸਰੀ ਜਾਂ ਜਿਹੜੇ ਇਸ ਤਰ੍ਹਾਂ ਨਾਲ ਅਵੇਅਰ ਸੈਕਸ਼ਨ ਨੇ ਉਹਨਾਂ ਵੱਲੋਂ ਜਿੰਨੀ ਹੈ ਉਹ ਵੱਧ ਰਹੀ ਹੈ ਆਉਣ ਵਾਲੇ ਸਮੇਂ ਚ। ਤੀਜਾ ਹੈਗਾ ਡੈਮੋਕ੍ਰੈਟਿਕ ਕੋਈ ਇਹਦਾ ਹੱਲ ਜੋ ਅੱਜ ਦੀ ਮੌਜੂਦਾ ਸਥਿਤੀ ਹੈ ਭਾਰਤ ਦੀ ਕੋਈ ਇਸ ਕਿਸਮ ਦੀਆਂ ਇਨਕਲਾਬੀ ਤਾਕਤਾਂ ਭਾਰਤ ਦੇ ਵਿੱਚ ਨਹੀਂ ਹੈਗੀਆਂ ਵੀ ਜਿਹੜੀਆਂ ਸਾਰਾ ਸਿਸਟਮ ਬਦਲ ਕੇ ਨਾਲ ਦੀ ਨਾਲ ਆਪਣਾ ਉਹ ਕਰ ਲੈਣ ਅਜਿਹਾ ਅਜਿਹੀ ਕੋਈ ਤਾਕਤ ਸਾਡੇ ਸਾਹਮਣੇ ਦਿਸਦੀ ਨਹੀਂ ਗੀ ਹਾਲ ਦੀ ਘੜੀ। ਤਾਂ ਇੱਕੋ ਹੀ ਹੈ ਵੀ ਇਸ ਮੋਦੀ ਸਰਕਾਰ ਨੂੰ ਡੈਮੋਕ੍ਰੈਟਿਕ ਤਰੀਕਿਆਂ ਨਾਲ ਜੇ ਹਰਾਇਆ ਜਾ ਸਕਦਾ ਹੈ ਚਾਹੇ ਉਹ ਬੰਦੇ ਕੋਈ ਬਹੁਤੇ ਚੰਗੇ ਨਾ ਵੀ ਹੋਣ ਚਾਹੇ ਉਹਨਾਂ ਚ ਵੀ 100 ਔਗਣ ਹੋਣ ਘੱਟੋ ਘੱਟ ਆ ਇੰਨੀ ਜਿਹੜੀ ਰੈਬਿਡ ਜਿਹੜੀ ਮਤਲਬ ਉਹ ਹੈ ਨਾ ਡਿਕਟੇਟਰਸ਼ਿਪ ਐਡੀ ਜਿਹੜੀ ਮੈਂ ਤਾਂ ਫਾਸ਼ਿਜ਼ਮ ਕਹੂੰਗਾ ਰਾਦਰ ਜਿਹੜਾ ਇੰਨਾ ਫਿਰਕੂ ਫਾਸ਼ਿਜ਼ਮ ਹੈ ਜਿਹੜਾ ਘੱਟੋ ਘੱਟ ਉਹਨੂੰ ਜ਼ਰੂਰ ਠੱਲ ਪੈਂਦੀ ਹੈ ਤੇ ਇਹਨਾਂ ਚੀਜ਼ਾਂ ਨੂੰ ਥੋੜਾ ਅੱਗੇ ਤੋਰਿਆ ਜਾ ਸਕਦਾ ਮੈਨੂੰ ਇਹੋ ਜਿਹੀ ਗੱਲ ਦਿਸਦੀ ਹੈ ਤੇ ਉਸ ਦੇਸ਼ ਉੱਧਰ ਨੂੰ ਤੁਰ ਵੀ ਰਿਹਾ।
ਅੱਛਾ ਜਿਵੇਂ ਆਪਾਂ ਇਹਨੂੰ ਦੁਬਾਰਾ ਇੱਕ ਵਾਰੀ ਫਿਰ ਇੰਟਰਨੈਸ਼ਨਲ ਕਾਨਸੈਪਟ ਦੇ ਵਿੱਚ ਹੀ ਦੇਖਦੇ ਹਾਂ ਸਰ ਜਿਵੇਂ ਪਿੱਛੇ ਜੇ ਖਾਲਿਸਤਾਨ ਵਾਲੇ ਇਸ਼ੂ ਦੇ ਵਿੱਚ ਵੀ ਆਉਂਦਾ ਸੀ ਤੇ ਇਹ ਵੀ ਲੱਗਦਾ ਕਿ ਭਾਰਤ ਨੂੰ ਯੂਕਰੇਨ ਬਾਰੇ ਤੇ ਚਾਈਨਾ ਦੇ ਬਾਰੇ ਪੋਜੀਸ਼ਨ ਲੈਣ ਵਾਸਤੇ ਵੈਸਟ ਦਾ ਦਬਾਅ ਇੱਕ ਹੈਗਾ ਤੇ ਆਪਣੇ ਚਲੋ ਸੈਲਫ ਇੰਟਰਸਟ ਵੀ ਹਰ ਕੰਟਰੀ ਦੇ ਹੁੰਦੇ ਨੇ ਕਿ ਉਸ ਕਰਕੇ ਵੀ ਇਹ ਲੱਗਦਾ ਕਿ ਐਂਟੀ ਚਾਈਨਾ ਦਾ ਜਿਹੜਾ ਪ੍ਰਚਾਰ ਹੈ ਉਹਦੇ ਨਾਲ ਥੋੜਾ ਬਹੁਤਾ ਵੈਸਟ ਨੂੰ ਇਹ ਦਿਖਾਇਆ ਜਾ ਸਕਦਾ ਕਿ ਆਹ ਦੇਖੋ ਜੀ ਅਸੀਂ ਇਸ ਤਰ੍ਹਾਂ ਵੀ ਸ਼ਿਕੰਜੇ ਕੱਸ ਰਹੇ ਹਾਂ ਜਾਂ ਕਿਵੇਂ ਕਿ ਉਹ ਗੱਲ ਬਿਲਕੁਲ ਸੈਪਰੇਟ ਹੈ ਕਿ ਉਹਦੇ ਨਾਲ ਕੋਈ ਤਾਲਕ ਨਹੀਂ ਹੈ।
ਇੱਕ ਗੱਲ ਇਹ ਹੈ ਵੀ ਭਾਰਤ ਦੀਆਂ ਜਿਹੜੀਆਂ ਆਪਦੀਆਂ ਫੋਰਨ ਪਾਲਿਸੀ ਲੋੜਾਂ ਨੇ ਜਾਂ ਉਹਨਾਂ ਦੇ ਆਪਦੇ ਹੁਣ ਤੱਕ ਦਾ ਜੋ ਸਾਡਾ ਸਿਸਟਮ ਹੈਗਾ ਜਿੱਥੋਂ ਤੱਕ ਤਾਂ ਹੈਗਾ ਰਸ਼ੀਆ ਯੂਕਰੇਨ ਵਾਰ ਦਾ ਸਵਾਲ, ਉਹਦੇ ਚ ਭਾਰਤ ਦਾ ਹਿੱਤ ਰਸ਼ੀਆ ਦੇ ਨਾਲ ਜਾ ਕੇ ਖੜਦਾ ਹੈਗਾ ਤੇ ਉਹ USA ਦੀਆਂ ਜਿਹੜੀਆਂ ਬਾਕੀ ਤਾਕਤਾਂ ਨੇ ਉਹਨਾਂ ਦੇ ਵਿਰੁੱਧ ਸਟੈਂਡ ਲੈਂਦਾ ਉਹ ਓਨੇ ਕ ਪਾਰਟ ਦੇ ਵਿੱਚ ਕਿਉਂਕਿ ਉੱਥੋਂ ਸਸਤਾ ਤੇਲ ਆਉਂਦਾ, ਬਾਕੀ ਚੀਜ਼ਾਂ ਨੇ ਹੋਰ ਨੇ, ਉਹ ਹਿੱਤ ਉਹਦੇ ਮੰਗ ਕਰਦੇ ਆ ਵੀ ਉਹ ਰਸ਼ੀਆ ਦੇ ਨਾਲ ਵਿਗਾੜੇ ਨਾ। ਇੰਟਰਨੈਸ਼ਨਲ ਫੋਰਮ ਦੇ ਉੱਤੇ ਵੀ ਜਾਂ ਤਾਂ ਉਹਨੇ ਐਬਸਟੇਨ ਕੀਤਾ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਜਾਂ ਜਾਂ ਉਹਨੇ ਰਸ਼ੀਆ ਦੇ ਹੱਕ ਚ ਖੜਿਆ ਹੈਗਾ, ਇਹ ਇਹ ਗੱਲ ਹੈ। ਪਰ ਦੂਜੇ ਬੰਨੇ ਜਦੋਂ ਉਹਨੂੰ ਚੀਨ ਦਿਸਦਾ ਹੈਗਾ, ਹਾਲਾਂਕਿ ਚੀਨ ਤੇ ਰੂਸ ਇੱਕ ਪਲੈਂਕ ਤੇ ਨੇ ਫਿਲਹਾਲ ਜਿੱਥੋਂ ਤੱਕ ਯੂਕਰੇਨ ਦਾ ਸਵਾਲ ਹੈਗਾ, ਤੇ ਜਦੋਂ ਉਹਨੂੰ ਚੀਨ ਦਿਸਦਾ ਹੈਗਾ ਭਾਰਤ ਨੂੰ ਤਾਂ ਅਮਰੀਕਾ ਦੇ ਹਿੱਤ ਦੇ ਨਾਲ ਭਾਰਤ ਦਾ ਹਿੱਤ ਜੁੜਦਾ ਹੈ ਤੇ ਉਹ ਕੁਆਡ ਮੁਲਕਾਂ ਦਾ ਇੱਕ ਅਲਾਇੰਸ ਬਣਾਉਂਦਾ ਹੈ, ਠੀਕ ਹੈ ਨਾ। ਸੋ ਹੁਣ ਉਹ ਜਿਹੜਾ ਕੁਆਡ ਮੁਲਕਾਂ ਦਾ ਜਪਾਨ ਹੋ ਗਿਆ, ਆਸਟ੍ਰੇਲੀਆ ਹੋ ਗਿਆ, US ਹੋ ਗਿਆ, ਭਾਰਤ ਹੋ ਗਿਆ, ਇਹ ਚਾਰ ਮੁਲਕ ਜਿਹੜੇ ਹੈ ਉਹ ਚੀਨ ਦੇ ਵਿਰੁੱਧ ਖੜਦੇ ਹੈ। ਸੋ ਇਹਨਾਂ ਸਾਰੀਆਂ ਜਿਹੜੀਆਂ ਇਕੁਏਸ਼ਨਸ ਨੂੰ ਬੈਲੈਂਸ ਕਰਦਿਆਂ ਹੋਇਆਂ ਕਿਤੇ ਨਾ ਕਿਤੇ ਇਹ ਗੱਲ ਵੀ ਉਹਨੂੰ ਲੱਗ ਸਕਦੀ ਕਿ ਚੀਨ ਵਿਰੁੱਧ ਇੱਕ ਇਹੋ ਜਿਹਾ ਸਟੈਂਡ ਲੈ ਰਿਹਾ ਵੀ ਜਿਹੜੇ ਸਾਡੇ ਭਾਰਤ ਦੇ ਵਿੱਚ ਚੀਨ ਦੇ ਹੱਕ। ਹਾਲਾਂਕਿ
ਹਾਂਜੀ
ਜੋ ਮੈਂ ਉਹਨਾਂ ਦੀ ਸਟੇਟਮੈਂਟ ਪੜ੍ਹੀ ਹੈ, ਨਿਊਜ਼ ਕਲਿੱਕ ਨੇ ਆਪਦੀ ਵੀ ਸਟੇਟਮੈਂਟ ਜਾਰੀ ਕੀਤੀ ਹੈ ਕੱਲ ਨਿਊਜ਼ ਕਲਿੱਕ ਦੀ ਆਫੀਸ਼ੀਅਲ ਸਟੇਟਮੈਂਟ, ਉਹ ਸਟੇਟਮੈਂਟ ਦੇ ਉਹਨਾਂ ਨੇ ਕਿਸੇ ਵੀ ਪਾਲਿਸੀ ਮੈਟਰ ਦੇ ਵਿੱਚ ਜਿਹੜੇ ਉਹ ਵਿਅਕਤੀ ਦਾ ਨਾਂ ਲੈਂਦੇ ਹੈਗੇ ਜਿਹੜਾ ਚੀਨ ਦਾ ਹੈਗਾ ਉਸ ਵਿਅਕਤੀ ਦੇ ਨਾਂ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹਦਾ ਸਾਡੀ ਕਿਸੇ ਪਾਲਿਸੀ ਮੈਟਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਖਲ ਅੰਦਾਜ਼ੀ ਨਹੀਂ, ਅਸੀਂ ਆਪਦੀ ਇੰਡੀਪੈਂਡੈਂਟ ਚਲਾਉਂਦੇ ਆ ਜਿਵੇਂ ਚਲਾਉਂਦੇ
ਰਾਈਟ। ਉੱਥੇ ਤਾਂ ਉਹਨਾਂ ਨੇ ਆਪਣੀ ਪੋਜੀਸ਼ਨ ਕਲੀਅਰ ਰੱਖੀ ਹੈ। ਅੱਛਾ ਦੂਜਾ ਇੱਕ ਇਹਦੇ ਵਿੱਚ ਇਹ ਹੁੰਦਾ ਹੁੰਦਾ ਕਿ ਰਸ਼ੀਆ ਨੇ ਇੰਨਾ ਫਰੈਂਡਲੀ ਰਿਲੇਸ਼ਨ ਰੱਖਿਆ, ਰਸ਼ੀਆ ਚਾਈਨਾ ਬਹੁਤ ਕਲੋਜ਼ ਨੇ, ਕਈ ਮੈਂ ਇਹ ਚੀਜ਼ ਲੱਗਦੀ ਹੁੰਦੀ ਕਿ ਰਸ਼ੀਆ ਨੇ ਕਦੇ ਮੀਡੀਏਟ ਨਹੀਂ ਕੀਤਾ ਕਿ ਵਿੱਚ ਵਿਚੋਲਾ ਕਰਕੇ ਇੰਡੀਆ ਦਾ ਤੇ ਚਾਈਨਾ ਦੇ ਰਿਸ਼ਤੇ ਸੁਧਾਰਨ ਵਾਸਤੇ, ਉਹ ਪਰਾਂ ਪਰਾਂ ਜੀ ਰਿਹਾ ਇਸ ਮਾਮਲੇ ਤੋਂ, ਇਹਦਾ ਕੀ ਕਾਰਨ ਹੋ ਸਕਦਾ?
ਰਮਨਜੀਤ, ਸਾਰੇ ਦੇਸ਼ਾਂ ਦੇ ਆਪਦੇ ਇੰਟਰਨਲ ਮਸਲਿਆਂ ਦੇ ਵਿੱਚੋਂ ਫੋਰਨ ਪਾਲਿਸੀ ਦੀਆਂ ਜਿਹੜੀਆਂ ਫਾਰਮੂਲੇਸ਼ਨ ਹੈ ਨਿਕਲਿਆ ਕਰਦੀਆਂ ਨੇ, ਤੁਹਾਡੇ ਦੇਸ਼ ਦੇ ਅੰਦਰੂਨੀ ਜਿਹੜੇ ਕੰਮ ਨੇ ਉਹਨਾਂ ਦੀ ਕਿੱਥੇ ਕੀ ਲੋੜ ਹੈ ਉਹਦੇ ਹਿਸਾਬ ਨਾਲ ਤੁਹਾਡੇ ਦੇਸ਼ ਤੋਂ ਦੇਸ਼ ਤੱਕ ਉਹ ਚੀਜ਼ਾਂ ਨਿਕਲਦੀਆਂ ਨੇ। ਜਿੱਥੋਂ ਤੱਕ ਰਸ਼ੀਆ ਦਾ ਸਵਾਲ ਹੈ, ਜਦੋਂ ਉਹਦਾ US ਇੰਪੀਰੀਅਲਿਜ਼ਮ ਨਾਲ ਵੈਸਟਰਨ ਮੁਲਕਾਂ ਦੇ ਨਾਲ ਯੂਕਰੇਨ ਦੇ ਉੱਤੇ ਜਿਹੜੇ ਉਹਦਾ ਹੈਗਾ ਉਸ ਇਸ਼ੂ ਦੇ ਉੱਤੇ ਚੀਨ ਉਹਦੇ ਨਾਲ ਖੜਦਾ, ਉਹ ਦੋਨੇ ਇਕੱਠੇ ਆ ਇਸ ਗੱਲ ਤੇ, ਠੀਕ ਹੈ ਨਾ। ਤੇ ਰਸ਼ੀਆ ਦਾ ਭਾਰਤ ਦੇ ਵਿੱਚ ਚੀਜ਼ਾਂ ਆਉਂਦੀਆਂ ਨੇ ਵਿਕਦੀਆਂ ਨੇ, ਉਹਨੇ ਪਾਬੰਦੀਆਂ ਲਾਈਆਂ ਹੋਈਆਂ ਸੀ USA ਨੇ, ਉਹਦਾ ਭਾਰਤ ਖੜਦਾ, ਭਾਰਤ ਦਾ ਉਹਦੇ ਨਾਲ ਖੜਦਾ, ਠੀਕ ਹੈ ਨਾ। ਉਹ ਕੋਈ ਐ ਨਹੀਂ ਵੀ ਤੇਰੀ ਯਾਰ ਮੇਰੀ ਦੋਸਤੀ ਹੈ ਤੇ ਆਪਾਂ ਨੇ ਕੋਈ ਦੂਜੇ ਬੰਦਿਆਂ ਨੂੰ ਮਿਲਾ ਕੇ ਦੋਸਤੀ ਬਣਾ ਦਿੱਤੀ। ਹਾਂ, ਕੁਝ ਮੁਲਕਾਂ ਨੂੰ ਉਹ ਆਪਣੇ ਨਾਲ ਲੈਣ ਦੇ ਵਿੱਚ ਸਫਲ ਹੋ ਰਹੇ ਆ, ਦੋਹੇ, ਰਸ਼ੀਆ ਵੀ ਹੋ ਰਿਹਾ, ਚੀਨ ਵੀ ਹੋ ਰਿਹਾ। ਇਹ ਕੋਈ ਨਿੱਜੀ ਦੋਸਤੀ ਦੁਸ਼ਮਣੀ ਨਹੀਂ ਹੋਇਆ ਕਰਦੀ। ਕਈ ਵਾਰੀ ਮੋਦੀ ਨੂੰ ਭੁਲੇਖਾ ਲੱਗ ਸਕਦਾ ਮੈਂ ਮੇਰੇ ਨਾਲ ਫਲਾਣਾ ਲੀਡਰ ਚੱਕੀਆਂ ਪਾ ਗਿਆ ਕਰ ਗਿਆ, ਇਹ ਇਹ ਇੱਕੋ ਟਾਈਮ ਦੇ ਉੱਤੇ ਇੱਕ ਜਣਾ ਤੁਹਾਡੇ ਨਾਲ ਖੜਾ, ਦੂਜੇ ਉਸੇ ਟਾਈਮ ਤੇ ਉਹੀ ਵਿਅਕਤੀ ਤੁਹਾਡੇ ਵਿਰੁੱਧ ਖੜਾ ਹੁੰਦਾ। G20 ਹੋਈ ਤੇ ਬੜੀਆਂ ਜੱਫੀਆਂ ਪਈਆਂ, ਦੂਜੇ ਦਿਨ ਉਹ ਚਲਿਆ ਗਿਆ ਜਿਹੜਾ ਜੋ ਬਾਇਡਨ ਹੈ USA ਦਾ ਪ੍ਰੈਜੀਡੈਂਟ ਰਾਸ਼ਟਰਪਤੀ, ਜਾ ਕੇ ਵੀਤਨਾਮ ਦੇ ਵਿੱਚ ਬਿਆਨ ਉਲਟ ਦੇ ਦਿੱਤਾ ਭਾਰਤ ਦੇ, ਕਿਉਂਕਿ ਉਹਦੀ ਉਹਦੀ ਜਿਹੜੀ ਅੰਦਰੂਨੀ ਪਾਲਿਸੀ ਆ ਉਹ ਮੰਗ ਕਰਦੀ ਹੈ ਵੀ ਉਹ ਗੱਲਾਂ ਕਹੇ, ਇੱਥੇ ਕਹਿ ਕੇ ਨਹੀਂ ਗਿਆ।
ਅੱਛਾ ਡਾਕਟਰ ਸਾਹਿਬ, ਹੁਣ ਜੇ ਤੁਹਾਡੇ ਨਾਲ ਜਿਵੇਂ ਆਪਾਂ ਧਰਨੇ ਰੈਲੀ ਦੀ ਵੀ ਗੱਲ ਆਉਂਦੀ ਹੈ ਕਿ ਬਹੁਤੇ ਐਜੂਕੇਸ਼ਨਲ ਜਾਂ ਇੰਟਲੈਕਚੁਅਲ ਇੰਸਟੀਟਿਊਸ਼ਨ ਹੈ, ਐਜੂਕੇਸ਼ਨ ਘਰ ਆ ਕੇ ਹੀ ਆਪਣੇ ਇੰਟਲੈਕਚੁਅਲ ਇੰਸਟੀਟਿਊਸ਼ਨ ਯਾਨੀ ਨਿਊਜ਼ ਪੇਪਰ ਮੀਡੀਆ ਪ੍ਰੋਮੀਨੈਂਟ ਇਸ ਭਾਰਤ ਸਰਕਾਰ ਦੇ ਇਸ ਐਕਸ਼ਨ ਦਾ ਵਿਰੋਧ ਕਰ ਰਿਹਾ, ਪਰ ਗਰਾਊਂਡ ਦੇ ਉੱਪਰ ਆਮ ਲੋਕ ਇਸ ਚੀਜ਼ ਨੂੰ ਸਮਝਦੇ ਹੋਣਗੇ ਕਿ ਪ੍ਰੈਸ ਦੀ ਆਜ਼ਾਦੀ ਦਾ ਕੀ ਮਹੱਤਵ ਹੈ, ਕਿਉਂਕਿ ਉਹ ਤਾਂ ਆਪਣੀਆਂ ਅਲੱਗ ਸਮੱਸਿਆਵਾਂ ਚੋਂ ਕਈ ਵਾਰ ਇਹ ਦੇਖਦੇ ਹੋਣੇ ਆ, ਪਤਾ ਨੀ ਭਾਈ ਇਹਨਾਂ ਦੇ ਵੱਡੇ ਬੰਦਿਆਂ ਦੇ ਕੀ ਅੰਦਰ ਖਾਤੇ ਹੋਣਾ, ਸਾਨੂੰ ਕੀ ਪਤਾ, ਕਿ ਆਮ ਧਰਾਤਲ ਤੇ ਲੋਕਾਂ ਨੂੰ ਸਮਝ ਆਊਗਾ ਕਿ ਇਹ ਕੀ ਚੱਲ ਰਿਹਾ ਡਰਾਮਾ ਹੈ।
ਸਮਝ ਆਊਗਾ ਰਮਨਜੀਤ, ਤੇਰਾ ਆਹ ਚੈਨਲ ਸਮਝਾ ਦੂਗਾ ਜਿਹੜੇ ਉਹਨਾਂ
ਸਵਾਲ
ਕੀਤੇ ਗਏ ਹੈ। ਅਭਿਸ਼ਾਰ ਸ਼ਰਮਾ ਨੇ ਆਪਣੀ ਵੀਡੀਓ ਦੇ ਵਿੱਚ ਕਿਹਾ ਵੀ ਮੈਨੂੰ ਕਿਹੜੇ ਕਿਹੜੇ ਸਵਾਲ ਪੁੱਛੇ ਗਏ। ਪਰੰਜਾਏ ਗੁਹਾ ਠਾਕੁਰਤਾ ਨੇ ਦੱਸਿਆ ਵੀ ਕਿਹੜੇ ਕਿਹੜੇ ਸਵਾਲ ਪੁੱਛੇ ਗਏ, ਹੋਰਾਂ ਨੇ ਵੀ ਦੱਸਿਆ, ਬਾਕੀ ਪ੍ਰੈਸ ਨੇ ਵੀ ਕਵਰ ਕੀਤਾ। ਸਵਾਲ ਪੁੱਛੇ ਗਏ ਵੀ ਤੁਸੀਂ ਕਿਸਾਨ ਘੋਲ ਕਵਰ ਕੀਤਾ ਸੀ, ਕੀ ਤੁਸੀਂ ਜਿਹੜਾ ਜਿਹੜਾ ਉਹ ਆਪਣੇ ਸ਼ਹੀਨ ਬਾਗ ਦਾ ਮੋਰਚਾ ਸੀਗਾ ਨਾਗਰਿਕਤਾ ਸੋਧ ਕਾਨੂੰਨ ਵਾਲਾ, ਨਾਗਰਿਕਤਾ ਸੋਧ ਕਾਨੂੰਨ ਦੇ ਇਸ਼ੂਜ਼ ਨੂੰ ਕਵਰ ਕਰਿਆ ਸੀ, ਕੀ ਤੁਸੀਂ 2020 ਦੇ ਦਿੱਲੀ ਦੰਗਿਆਂ ਨੂੰ ਕਵਰ ਕੀਤਾ ਸੀ? ਇਹ ਲੋਕਾਂ ਦੇ ਇਸ਼ੂਜ਼ ਹੈ, ਮੇਰੇ ਨਹੀਂ, ਉਹਨਾਂ ਨਿਊਜ਼ ਕਲਿੱਕਾਂ ਦੇ ਨਿੱਜੀ ਹੀ ਤਜਰਬੇ ਨੇ। ਦੀਸ ਆਰ ਪੀਪਲਸ ਇਸ਼ੂਜ਼ ਜਿਨ੍ਹਾਂ ਨੂੰ ਗੋਦੀ ਮੀਡੀਆ ਨੇ ਇਗਨੋਰ ਕੀਤਾ ਤੇ ਇਹਨਾਂ ਨੇ ਚੁੱਕਿਆ, ਲੋਕਾਂ ਚ ਪਿਆਰੇ ਬਣਾਇਆ ਇਹਨਾਂ ਨੂੰ, ਠੀਕ ਹੈ ਨਾ। ਜਦੋਂ ਕਿਸਾਨਾਂ ਨੂੰ ਸਾਰਿਆਂ ਨੂੰ ਪਤਾ ਲੱਗਣਾ ਹੈ ਵੀ ਇਹ ਤਾਂ ਉਹ ਬੰਦੇ ਆ ਜਿਹੜੇ ਸਾਡੇ ਲਈ ਲੜਦੇ ਰਹੇ ਆ, ਕਿਉਂ ਨੀ ਉਹਦੇ ਨਾਲ ਖੜਨਗੇ ਦੱਸੋ। ਮਜ਼ਦੂਰਾਂ ਦੇ ਕੋਡ ਬਣਾਏ ਉਹਨਾਂ ਦੇ, ਕਾਨੂੰਨ ਖਤਮ ਕਰਕੇ ਉਹਨਾਂ ਦੇ ਇਸ਼ੂਜ਼ ਨੂੰ ਇਹਨਾਂ ਨੇ ਚੱਕਿਆ, ਕੀ ਉਹ ਨਾਲ ਨਾ ਖੜਨਗੇ? ਦੀਸ ਆਰ ਪੀਪਲਸ ਇਸ਼ੂਜ਼, ਲੋਕਾਂ ਦੇ ਇਸ਼ੂ ਹੈ ਇਹ,
ਠੀਕ। ਕਿਉਂਕਿ ਇਹ ਵੱਡੇ ਵੱਡੀਆਂ ਗੱਲਾਂ ਆਉਂਦੀਆਂ ਹੁੰਦੀਆਂ ਨਾ, ਕਿ ਪਤਾ ਨੀ ਇਹਨਾਂ ਦੇ ਅੰਦਰ ਦੀ ਗੱਲ ਆ। ਜਿਹੜੇ ਜਿਹੜੇ ਜਿਸ ਤਰ੍ਹਾਂ ਦੇ ਸਵਾਲ ਮੈਂ ਅੱਜ ਸੁਣਿਆ, ਤਾਂ ਹੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਇਹਨਾਂ ਸਵਾਲਾਂ ਨਾਲ ਅਸੀਂ ਇੱਕ ਪੱਤਰਕਾਰ ਦੇ ਤੌਰ ਤੇ ਭਰ ਜਾਂਦੇ ਹਾਂ ਨਾ, ਕਿ ਬਈ ਆਹ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਸਾਡਾ ਕੀ ਲੈਣਾ ਦੇਣਾ, ਪਤਾ ਨੀ ਅਗਲਾ ਕੌਣ ਹੈ, ਕੀ ਹੈ, ਅਸੀਂ ਕਿਹੜੇ ਐਡੀਟਰ ਨੂੰ ਜਾਣਦੇ ਆ, ਨਹੀਂ ਜਾਣਦੇ, ਤੇ ਇਸ ਦੇ ਪ੍ਰਭਾਵ ਸੀਗਾ। ਹਾਂਜੀ,
ਜਿਹੜੀ ਭਾਸ਼ਾ ਸਿੰਘ ਹੈ ਨਾ ਕੁੜੀ,
ਹਾਂਜੀ ਹਾਂਜੀ,
ਉਹ ਉੱਥੇ ਕਿਸਾਨ ਮੋਰਚੇ ਦੇ ਵਿੱਚ ਰਹੀ ਹੈ, ਬਹੁਤ ਸਾਰੇ ਕਿਸਾਨ ਉਹਨੂੰ ਪਛਾਣਦੇ ਹੈ, ਇਹ ਹੈ ਭਾਸ਼ਾ ਸਿੰਘ, ਠੀਕ ਹੈ ਨਾ। ਆਨੰਦੀਓ ਚੱਕਰਵਰਤੀ, ਆਨੰਦੀਓ ਚੱਕਰਵਰਤੀ ਬਹੁਤ ਵੱਡਾ ਇਕੋਨੋਮਿਸਟ ਹੈ, ਲਿਖਦਾ ਹੈ,
ਬਿਲਕੁਲ ਮੈਂ ਪੜ੍ਹਦਾ ਰਿਹਾ ਜੀ।
ਹਾਂਜੀ, ਉਹਨਾਂ ਨੂੰ ਜਿਹੜੇ ਲੋਕ ਪੜ੍ਹਦੇ ਹੈ ਉਹਨਾਂ ਨੂੰ ਲੱਗੂਗਾ ਨੀ ਵੀ ਇਹ ਤਾਂ ਐਵੇਂ ਵਿਚਾਰੇ ਉਹ ਕਰੇ ਜਾ ਰਹੇ ਆ, ਫਸਾਏ ਜਾ ਰਹੇ ਆ।
ਰਾਈਟ, ਹੁਣ ਪ੍ਰੋਫੈਸਰ ਸਾਹਿਬ ਇੱਕ ਸਵਾਲ ਦਾ ਹੋਰ, ਇੱਕ ਸ਼ਾਇਦ ਅੱਗੇ ਹੋਰ ਵੀ ਇੱਕ ਅੱਧਾ ਕਰ ਲਾ, ਆਪਣੇ ਕੋਲ ਟਾਈਮ ਹੈ, ਕਿ ਜਿਵੇਂ ਆਪਾਂ ਕੋਈ ਚਾਲ ਚੱਲਦੇ ਹਾਂ, ਕੀ ਤਾਂ ਆਪਾਂ ਇਹ ਵੀ ਲੱਗਦਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਚੱਲਦੀ ਸਰਕਾਰ ਜਾਂ ਭਾਜਪਾ ਨੂੰ ਇਹ ਚੀਜ਼ਾਂ ਪੁੱਠੀਆਂ ਵੀ ਪੈ ਸਕਦੀਆਂ ਨੇ, ਕਿਉਂਕਿ ਹਰ ਵਾਰ ਤੁਹਾਡਾ ਇਹ ਨੀ ਹੁੰਦਾ ਕਿ ਉਹੀ ਰਿਜ਼ਲਟ ਦੇਵੇ, ਨਤੀਜਾ ਦੇਵੇ ਜੋ ਤੁਸੀਂ ਸੋਚਿਆ ਹੁੰਦਾ, ਕਈ ਵਾਰ ਕੁਝ ਗੱਲਾਂ ਪੁੱਠੀਆਂ ਪੈ ਜਾਂਦੀਆਂ ਨੇ। ਸੋ ਇਸ ਤਰ੍ਹਾਂ ਜਿਹੜੇ ਮੀਡੀਆ ਤੇ ਅਟੈਕ ਹੋ ਗਏ ਜਾਂ ਜਿਸ ਤਰ੍ਹਾਂ ਦੇ ਪਰਚੇ ਹੋ ਗਏ ਜਾਂ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਦੇਸ਼ ਧਰੋਹੀ ਦਾ ਜਾਂ ਮੁਲਕ ਦੇ ਜੋ ਧਰਾਤਲ ਦੇ ਹਾਲਾਤ ਦੇ ਨੌਕਰੀਆਂ ਨੂੰ ਲੈ ਕੇ ਜਾਂ ਲੋਕਾਂ ਦੀ ਆਮ ਜ਼ਰੂਰਤਾਂ ਨੂੰ ਲੈ ਕੇ, ਉੱਥੇ ਸਰਕਾਰ ਕਿੱਥੇ ਖੜੀ ਹੈ, ਇੱਕ ਦਿਖਾਵੇ ਵਾਲੀ ਗੱਲ ਵੀ ਆ ਜਾਂਦੀ ਹੈ ਕਿ ਵੱਡੇ ਵੱਡੇ ਬੰਦੇ ਤਾਂ ਮੌਜਾਂ ਕਰਦੇ ਦਿਖਦੇ ਨੇ, ਵੱਡੇ ਜਹਾਜ਼ਾਂ ਦੇ ਘੁੰਮਦੇ, ਸਭ ਸੁੱਖ ਸਹੂਲਤਾਂ ਤੇ ਕਰੋੜਾਂ ਰੁਪਏ ਦੀਆਂ ਸਟੇਜਾਂ ਲੱਗਦੀਆਂ, ਇਹ ਲੱਗਦਾ ਵੋ ਲੱਗਦਾ, ਆਮ ਲੋਕ ਦੇਖ ਰਿਹਾ ਕਿ ਅਸੀਂ ਸਾਡੀ ਜ਼ਿੰਦਗੀ ਦਿਨੋਂ ਦਿਨ ਬਦਤਰ ਹੁੰਦੀ ਜਾਂਦੀ ਹੈ, ਤੇ ਇਹ ਪ੍ਰੋਪੇਗੰਡਾ ਕਈ ਵਾਰ ਪੁੱਠਾ ਪੈਣ ਤੇ ਆਵੇ ਤੇ ਕਹਿੰਦੇ ਹੁੰਦੇ ਆ ਜੀ ਰਾਜਾ ਨੂੰ ਰੰਗ ਹੋਣ ਲੱਗਿਆ, ਟਾਈਮ ਨੀ ਲੱਗਦਾ। ਸੋ ਇਸ ਤਰ੍ਹਾਂ ਦੇ ਵੀ ਹਾਲਾਤ ਕਿਤੇ ਨਾ ਕਿਤੇ ਵਾਪਰ ਸਕਦੇ ਆ।
ਦੇਖੋ ਇੱਕ ਗੱਲ ਇਹ ਹੈ ਰਮਨਜੀਤ,
ਹਾਂਜੀ,
ਵੀ ਜਿਹੜਾ ਇਹ ਪੁੱਠੇ ਪੈਣ ਦੀ ਗੱਲ ਹੈ ਨਾ, ਜਿੰਨੇ ਵੀ ਪੱਤਰਕਾਰਾਂ ਨੂੰ ਪਹਿਲਾਂ ਇਹਨਾਂ ਨੇ ਫੜਿਆ, ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ, ਇੱਕ ਗੱਲ। ਦੂਜੀ ਗੱਲ, ਜਿਹੜਾ ਦੇਸ਼ ਧਰੋਹ ਦਾ ਕਾਨੂੰਨ ਹੈ ਨਾ ਇਟਸੈਲਫ, ਉਹਨੂੰ ਸੁਪਰੀਮ ਕੋਰਟ ਰਿਵਿਊ ਕਰ ਰਹੀ ਹੈ। ਮੋਦੀ ਸਰਕਾਰ ਨੇ ਕਿਹਾ ਵੀ ਰਿਵਿਊ ਨਾ ਕਰੋ, ਅਸੀਂ ਆਪ ਹੀ ਜਿਹੜੇ ਹੁਣ ਨਵੇਂ ਆ ਬਣਾਏ ਆ ਨਾ CRPC ਵਗੈਰਾ ਸੋਧੇ ਹੋਏ, ਇਹਦੇ ਆਪੇ ਹੀ ਖਤਮ ਕਰ ਦਿਆਂਗੇ। ਸੁਪਰੀਮ ਕੋਰਟ ਨੇ ਕਿਹਾ ਨਹੀਂ, ਉਹ ਤੁਸੀਂ ਕਦੋਂ ਕਰੋਗੇ, ਕੀ ਹੁੰਦਾ ਕਮੇ ਨਾ, ਵੀ ਵਿਲ ਨਾਟ ਵੇਟ, ਅਸੀਂ ਨੀ ਇਹਦੀ ਇੰਤਜ਼ਾਰ ਕਰਨੀ, ਅਸੀਂ ਇਹਦੀ ਰਿਵਿਊ ਕਰ ਰਹੇ ਹਾਂ, ਉਹਨੂੰ ਰਿਵਿਊ ਕਰ ਰਹੇ ਹੈ। ਦੂਜਾ, ਤੀਜਾ ਇਹ ਹੈ ਵੀ ਜਦ ਆਮ ਜਨਤਾ ਨੂੰ ਪਤਾ ਲੱਗਦਾ ਹੈ ਵੀ ਜਿਹੜਾ ਪੱਤਰਕਾਰ ਤੁਹਾਡੇ ਵਿਰੁੱਧ ਲਿਖਦਾ ਹੈ ਤੇ ਉਹਨੂੰ ਤੁਸੀਂ ਸਵਾਲ ਕਰਦੇ ਹੋ ਵੀ ਤੁਸੀਂ ਕਿਸਾਨ ਕੋਲ ਕਵਰ ਕਰਦੇ ਹੋ ਕਿ ਨਹੀਂ ਕਰਦੇ ਰਹੇ, ਇਹ ਦੇਸ਼ ਧਰੋਹੀ ਹੈ, ਉਹ ਕਿਸਾਨਾਂ ਨੂੰ ਦੇਸ਼ ਧਰੋਹੀ ਕਹਿੰਦੇ ਰਹੇ ਤੇ ਉਹਨੂੰ ਮੂੰਹ ਦੀ ਖਾਣੀ ਪਈ। ਉਹਨੇ ਜਿਹੜੇ ਹੋਰ ਲੋਕ ਜਿਹੜੇ ਲੜਦੇ ਆ ਉਹਨਾਂ ਨੂੰ ਜਦੋਂ ਵੀ ਦੇਸ਼ ਧਰੋਹੀ ਜਾਂ ਕੋਈ ਵੀ ਉਹਨਾਂ ਨੂੰ ਲਕਬ ਦਿੱਤੇ ਕਿਸੇ ਵੀ ਤਰ੍ਹਾਂ ਦੇ, ਉਦੋਂ ਸਰਕਾਰ ਨੂੰ ਮੂੰਹ ਦੀ ਖਾਣੀ ਪਈ। ਹੁਣ ਜੇ ਲੋਕਾਂ ਦੇ ਵਿੱਚ ਇਹ ਗੱਲ ਜਾਂਦੀ ਹੈ, ਜਾਊਗੀ ਉਹ ਕੁਦਰਤੀ ਤੌਰ ਤੇ, ਵੀ ਜੇ ਪੱਤਰਕਾਰ ਜਿਹੜੇ ਸਰਕਾਰ ਦੇ ਵਿਰੁੱਧ ਲਿਖਦੇ ਤੇ ਬੋਲਦੇ ਹੈ, ਜੇ ਉਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਲੱਗਦਾ ਤਾਂ ਇਹਦਾ ਮਤਲਬ ਹੈ ਜਾਂ ਤਾਂ ਸਾਡਾ ਦੇਸ਼ ਦੇਸ਼ ਨੀ, ਜਾਂ ਇਹ ਸਰਕਾਰ ਵਿਰੁੱਧ ਬੋਲਣਾ ਦੇਸ਼ ਧਰੋਹੀ, ਕੋਈ ਦੇਸ਼ ਧਰੋਹੀ ਨੀ, ਚੰਗੀ ਗੱਲ ਹੈ ਕਿ ਅਸੀਂ ਸਾਰੇ ਦੇਸ਼ ਧਰੋਹੀ ਹਾਂ, ਆਓ ਆਪਾਂ ਇਸੇ ਤਰ੍ਹਾਂ ਬੋਲੀਏ। ਇਹ ਇਹਦਾ ਉਲਟਾ ਅਸਰ ਪਊਗਾ ਤੇ ਮੋਦੀ ਸਰਕਾਰ ਨੂੰ ਸੱਚੀ ਮੂੰਹ ਦੀ ਖਾਣੀ ਪਊਗੀ ਇਹਦੇ ਚ।
ਕਿਉਂਕਿ ਮੈਂ ਇਹ ਚੀਜ਼ ਆਮ ਤੌਰ ਤੇ ਜਿਵੇਂ ਦੁਨੀਆਂ ਭਰ ਦੇ ਵਿੱਚ ਵੀ ਵਾਪਰ ਰਿਹਾ ਜੀ, ਮੀਡੀਆ ਦਾ ਕੰਟਰੋਲ ਹੋ ਰਿਹਾ, ਹੋਰ ਚੀਜ਼ਾਂ ਤੇ ਹੋ ਰਿਹਾ, ਇਹ ਦੁਨੀਆਂ ਅੱਗੇ ਜਾਣੀ ਚਾਹੀਦੀ ਸੀ। ਜਿਵੇਂ 17 ਦਾ ਇਨਕਲਾਬ ਆਜ਼ਾਦੀਆਂ ਤੋਂ ਆਪਾਂ ਚੱਲੇ ਆ, ਜਿਹੜਾ ਸਫ਼ਰ ਚੱਲਦਾ ਆਇਆ ਉਹ 90-91 ਤੋਂ ਬਾਅਦ ਮੈਨੂੰ ਲੱਗਦਾ ਉਹਦਾ ਪੁੱਠਾ ਗੇੜਾ ਸ਼ੁਰੂ ਹੋਇਆ ਪਿਆ, ਤੇ ਇੱਕ ਤਰ੍ਹਾਂ ਨਾਲ ਡਾਰਕ ਏਜਸ ਦੇ ਵਿੱਚੋਂ ਮੀਡੀਆ ਜਾਂ ਪੂਰਾ ਸਮਾਜ ਹੀ ਲੰਘ ਰਿਹਾ, ਜਿੱਥੇ ਅੰਧ ਵਿਸ਼ਵਾਸ ਦੁਆਰਾ ਵੱਧ ਗਏ। ਟੀਵੀ ਦਾ ਪ੍ਰੋਜੈਕਸ਼ਨ ਦੇਖ ਲਓ ਤੁਸੀਂ, ਮੀਡੀਆ ਤੇ ਆਉਣ ਵਾਲੀਆਂ ਗੱਲਾਂ ਦੇਖ ਲਓ। ਸੋ ਜਿਹੜਾ ਕੁਆਲਿਟੀ ਆਫ ਕੰਟੈਂਟ ਹੈ ਉਹ ਬਹੁਤ ਥੱਲੇ ਡਿੱਗਿਆ। ਅੱਜ ਵੀ ਪੰਜਾਬ ਚ ਖਬਰ ਆਈ ਹੈ, ਚਲੋ ਇਹ ਆਉਣੋਂ ਹਟ ਜਾਣੀਆਂ ਚਾਹੀਦੀਆਂ ਸੀ, ਬੱਚੇ ਦੀ ਬਲੀ ਦੇ ਤੀ 4 ਸਾਲ ਦੀ। ਮਤਲਬ ਕਿ ਅਗਿਆਨਤਾ ਦੇ ਵੱਲ ਉਹੀ ਬਾਬਾਵਾਦ, ਪੁਜਾਰੀਵਾਦ, ਪਖੰਡਵਾਦ, ਇਹ ਸਾਰਾ ਕੁਛ ਵਧਿਆ ਹੋਇਆ। ਤੇ ਵੈਸੇ ਤਾਂ ਮਨੁੱਖ ਕਹਿੰਦੇ ਹੁੰਦੇ ਤਰੱਕੀ ਹੀ ਕਰਦਾ ਕਿ ਮਨੁੱਖ ਤਾਂ ਅੱਗੇ ਨੂੰ ਜਾਊਗਾ, ਚਾਹੇ ਕੋਈ ਕਿੰਨਾ ਹੀ ਪਿੱਛੇ ਘੜੀਸ ਕੇ ਲੈ ਜਾਵੇ। ਤੁਸੀਂ ਪਿਛਲੇ 30 ਸਾਲਾਂ ਦੇ ਵਿੱਚ ਵੀ ਵਿਕਾਸ ਵੇਖਿਆ ਹੋਣਾ ਹੈ ਕਿ ਪਿੱਛੇ ਨੂੰ ਜਾਣ ਵਾਲੀ ਗੱਲ ਹੈ, ਜਾਂ ਇਹ ਕਹਿ ਦਈਏ ਕਿ ਵਕਤੀ ਰੁਝਾਨ ਹੁੰਦੇ ਆ, ਕਈ ਵਾਰ 1 ਕਦਮ ਅੱਗੇ ਤੇ 2 ਕਦਮ ਪਿੱਛੇ ਹੋ ਜਾਂਦੇ ਆ। ਮੌਜੂਦਾ ਦੌਰ ਕਿੱਥੋਂ ਲੰਘ ਰਿਹਾ ਜੀ?
ਦੇਖੋ ਮੌਜੂਦਾ ਦੌਰ ਇਹ ਹੈ ਵੀ ਕੁੱਲ ਮਿਲਾ ਕੇ ਜਦੋਂ ਜਿੰਨਾ ਕੁ ਮੈਨੂੰ ਸਮਾਜ ਦੇ ਇਤਿਹਾਸ ਦਾ ਜਾਂ ਉਹਦੇ ਗੱਲ ਦਾ ਗਿਆਨ ਹੈ, ਜਾਂ ਜਿਹੜਾ ਮੈਨੂੰ ਮੈਂ ਆਪਣਾ ਫਿਜਿਕਸ ਪੜ੍ਹੀ ਹੋਈ ਹੈ ਉਹਦਾ ਜਿਹੜਾ ਗਿਆਨ ਹੈ, ਉਹਦੇ ਆਧਾਰ ਤੇ ਮੈਂ ਇੰਨਾ ਕਹਿ ਸਕਦਾ ਹੁੰਦਾ ਵੀ ਸਮਾਜ ਨੋਰਮਲੀ ਅੱਗੇ ਨੂੰ ਵੱਧਦਾ ਹੈ। ਉਹਦੇ ਚ ਅੱਗੇ ਪਿੱਛੇ ਕਿਸੇ ਇੱਕ ਪੁਆਇੰਟ ਆਫ ਟਾਈਮ ਦੇ ਉੱਤੇ ਥੋੜਾ 2 ਕਦਮ ਅੱਗੇ ਪਿੱਛੇ ਵਾਲੀ ਗੱਲ ਰਹਿੰਦੀ ਹੈ, ਪਰ ਕੁੱਲ ਮਿਲਾ ਕੇ ਸਮਾਜ ਅੱਗੇ ਜਾਂਦਾ ਹੁੰਦਾ ਤੇ ਉਹ ਅੱਗੇ ਜਾ ਰਿਹਾ। ਠੀਕ ਹੈ, ਕੁਛ ਪੁਰਾਣੀਆਂ ਰਹਿੰਦ ਖੂੰਹਦ ਸਮਾਜ ਦੇ ਵਿੱਚ ਤੁਰੀ ਆਉਂਦੀ ਹੁੰਦੀ ਹੈ ਲਗਾਤਾਰ, ਉਹ ਛੇਤੀ ਕਿਤੇ ਐਲੀਮੀਨੇਟ ਨਹੀਂ ਹੁੰਦੀ, ਘੱਟ ਜਾਇਆ ਕਰਦੀ।
ਕਿਉਂਕਿ ਮੀਡੀਆ ਦੀ ਆਜ਼ਾਦੀ ਦੇ ਕਰਬ ਕਾਰਪੋਰੇਟ ਪਾਵਰ ਬਹੁਤ ਵੱਧ ਚੁੱਕੀ ਹੈ। ਸੋ ਇਹਨਾਂ ਗੱਲਾਂ ਦੇ ਵਿੱਚੋਂ ਫਿਰ ਮੈਂ ਕਈ ਵਾਰ ਦੇਖ ਕੇ ਇਹ ਵੀ ਲੱਗਦਾ ਹੁੰਦਾ ਕਿ ਇਹਨੂੰ ਰਿਵਰਸ ਕਿਵੇਂ ਕਰਨਗੇ, ਜਿਵੇਂ ਕਿ ਅੰਗਰੇਜ਼ੀ ਸਾਮਰਾਜ ਪੂਰੇ ਮੁਲਕ ਚ ਫੈਲ ਗਿਆ ਸੀ, ਉਹਨੂੰ ਹੁਣ ਰਿਵਰਸ ਕਰਨ ਦਾ ਉਦੋਂ ਤਾਂ ਗੋਰਾ।
ਇੱਕ ਆ ਨਿਊਜ਼ ਕਲਿੱਕ ਦੇ ਸੰਬੰਧ ਚ ਤੁਸੀਂ ਕਾਰਪੋਰੇਟ ਦੀ ਗੱਲ ਕੀਤੀ ਹੈ, ਇਹ ਜਿਹੜੇ ਪ੍ਰਵੀਰ ਨੇ ਜਿਹੜੇ,
ਹਾਂਜੀ,
ਇਹ ਤਕਰੀਬਨ 74 ਸਾਲ ਦੇ ਹੈ।
ਹਾਂਜੀ,
ਸ਼ੁਰੂ ਦੇ ਵਿੱਚ ਇੱਕ ਦਿੱਲੀ ਸਾਇੰਸ ਫੋਰਮ ਨਾਂ ਦੀ ਸੰਸਥਾ ਬਣੀ ਸੀ, ਉਹਦੇ ਨਾਲ ਜੁੜੇ ਰਹੇ ਹੈ। ਤੇ ਦਿੱਲੀ ਸਾਇੰਸ ਫੋਰਮ ਦੀ ਕੁੜੀ ਹੁੰਦੀ ਸੀਗੀ ਊਸ਼ਾ ਮੈਨਨ, ਉਹਨਾਂ ਨੇ ਰਲ ਕੇ ਪੰਜਾਬ ਦੇ ਵਿੱਚ ਜਿਹੜਾ ਪੈਪਸੀ ਦਾ ਪਲਾਂਟ ਸੀਗਾ, ਪੈਪਸੀ ਵਾਲੀ ਕੰਪਨੀ ਜਦੋਂ ਆਈ, ਪਲਾਂਟ ਬਾਅਦ ਚ ਲੱਗਿਆ, ਉਹਨਾਂ ਨੇ ਲੋਕਾਂ ਨੂੰ ਕਿਹਾ ਅਸੀਂ ਟਮਾਟਰਾਂ ਦਾ ਤੁਹਾਨੂੰ ਬੀਜ ਦਿਆਂਗੇ ਤੇ ਥੋਤੋਂ ਐਂ ਖਰੀਦਾਂਗੇ ਤੇ ਫੇਰ ਤੁਹਾਡੇ ਬਹੁਤ ਤੁਸੀਂ ਮਾਲਾ ਮਾਲ ਹੋ ਜਾਓਗੇ। 1 ਸਾਲ ਤਾਂ ਹੋਏ, ਦੂਜੇ ਸਾਲ ਉਹਨਾਂ ਦੇ ਟਮਾਟਰ ਕਿਸੇ ਨੇ ਚੱਕੇ ਨਹੀਂ। ਅੰਮ੍ਰਿਤਸਰ ਦੇ ਜੰਡਿਆਲੇ ਦੇ ਕੋਲ ਲੋਕਾਂ ਨੇ ਸੜਕਾਂ ਤੇ ਸਿੱਟੇ ਸੀਗੇ ਉਹ ਟਮਾਟਰ, ਠੀਕ ਹੈ ਨਾ। ਉਦੋਂ ਇਹਨਾਂ ਨੇ ਇੱਕ ਕਿਤਾਬ ਦਾ ਕੱਢਿਆ ਸੀ ਜਿਹੜਾ ਅੱਜ ਵੀ ਪਿਆ ਦਿੱਲੀ ਸਾਇੰਸ ਕੋਲ, ਐਡੇ ਕਮਿਟਡ ਬੰਦੇ ਹੈ। ਯੈਸ, ਕਈ ਵਾਰੀ ਸਾਨੂੰ ਇਤਿਹਾਸ ਨੀ ਪਤਾ ਹੁੰਦਾ ਲੋਕਾਂ ਦਾ, ਉਹ ਦਿੱਲੀ ਸਾਇੰਸ ਕੋਲ ਵੱਲੋਂ ਕੱਢਿਆ ਹੋਇਆ ਉਹ ਵੀ ਜਿਹੜੀਆਂ ਇਹ ਕਾਰਪੋਰੇਟ ਘਰਾਣੇ ਸਾਡੇ ਆ ਰਹੇ ਹੈ, ਉਦੋਂ ਅਜੇ ਨਾਮ ਨੀ ਸੀ ਜਾਣਦੇ ਹੁੰਦੇ ਤੁਸੀਂ ਮੈਂ, 90 ਦੀਆਂ ਗੱਲਾਂ ਨੇ, 1990 ਦੀਆਂ ਗੱਲਾਂ ਨੇ। ਉਦੋਂ ਉਹਨਾਂ ਨੇ ਜਿਹੜਾ ਉਹ ਕੱਢੀ ਸੀ ਕਿਤਾਬ ਤੇ ਦੱਸਿਆ ਸੀ ਵੀ ਇਹ ਜਿਹੜੇ ਕਾਰਪੋਰੇਟ ਘਰਾਣੇ ਆ ਜੇ ਭਾਰਤ ਦੇ ਵਿੱਚ ਸੱਦੇ ਜਾ ਰਿਹਾ ਬਹੁਤ ਗਲਤ ਨੇ, ਇਹਨਾਂ ਨੂੰ ਇੱਥੇ ਵਰਨ ਨੀ ਦੇਣਾ ਚਾਹੀਦਾ, ਇਹ ਤੁਹਾਡਾ ਸਾਰਾ ਸਤਿਆਨਾਸ਼ ਕਰ ਦੇਣ। ਇਹ ਉਹ ਵਿਅਕਤੀ ਨੇ ਜਿਹੜੇ ਇੰਨੇ ਲੰਬੇ ਸਮੇਂ ਤੋਂ ਚੱਲੇ ਆ ਰਿਹਾ। ਪਰੰਜਾਏ ਗੁਹਾ ਠਾਕੁਰਤਾ ਦਾ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਇੰਦਰਾ ਗਾਂਧੀ ਦੇ ਵਿਰੁੱਧ ਲੜਦਾ ਰਿਹਾ ਤੇ ਮੋਦੀ ਦੇ ਵਿਰੁੱਧ ਵੀ ਲੜ ਰਿਹਾ।
ਸੋ ਦੇਖਦੇ ਜੀ, ਹੁਣ ਜਮਹੂਰੀ ਤਾਕਤਾਂ ਵਾਲੀ ਉਹ ਗੱਲ ਹੈ ਕਿ ਹੁਣ ਦੇਖਿਆ ਵੀ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਲਈ ਕੀ ਕਰਦੇ ਆ, ਪੋਲੀਟੀਕਲ ਲੈਵਲ ਤੇ ਪੋਲੀਟੀਕਲ ਪਾਰਟੀਆਂ ਦਾ ਅਲਾਇੰਸ ਹੈ ਜਿਹੜਾ ਉਹ ਕਿੰਨੀ ਕੁ ਮਜ਼ਬੂਤੀ ਨਾਲ ਲੋਕਾਂ ਨੂੰ ਇੱਕ ਬਦਲ ਦੇਣ ਦਾ ਸਮਰਥਾ ਆਪਣੇ ਚ ਪੈਦਾ ਕਰਨ, ਗੱਲ ਤਾਂ ਉੱਥੇ ਜਾ ਕੇ ਟਿਕੂਗੀ। ਕਿਉਂਕਿ ਹਾਲ ਦੀ ਘੜੀ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ ਡੈਮੋਕ੍ਰੇਸੀ ਦੇ ਵਿੱਚ ਵੀ ਤੁਸੀਂ ਵੋਟਾਂ ਪਾ ਕੇ ਡਿਕਟੇਟਰਸ਼ਿਪ ਗੱਲ ਪਵਾ ਬੈਠਦੇ ਹੋ। ਅੱਜ ਤਾਂ ਲੋਕਾਂ ਨੂੰ ਇਹ ਵੀ ਇੱਕ ਡਰ ਖੜਾ ਹੋ ਗਿਆ ਕਿ ਜੇ ਕਿਸੇ ਪਾਰਟੀ ਨੂੰ ਅਸੀਂ ਮੈਜੋਰਿਟੀ ਦਵਾ ਵੀ ਦਈਏ, ਕਿ ਮੈਜੋਰਿਟੀ ਚ ਕੋਈ ਪਾਵਰ ਆਵੇ, ਤਾਕਤ ਮਿਲੇ ਕਿਸੇ ਪਾਰਟੀ ਨੂੰ ਸਹੀ ਫੈਸਲੇ ਲੈਣ ਦੀ, ਪਰ ਉਹਦਾ ਪੁੱਠਾ ਵੀ ਪੈ ਸਕਦਾ। ਇੱਕ ਤਰ੍ਹਾਂ ਦਾ ਇਹ ਵੀ ਡਾਊਟ ਆਉਂਦਾ ਵੀ ਇਹਦੇ ਨਾਲ ਤਾਂ ਇਹੀ ਹੈ ਕਿ ਅਲਾਇੰਸ ਵਾਲੇ ਪਾਰਟਨਰਸ਼ਿਪ ਵਧਾਓ ਭਾਈ, ਬਹੁਤੀਆਂ ਖੇਤਰੀ ਪਾਰਟੀਆਂ ਆਪਸ ਚ ਜੁੜੀਆਂ ਹੋਣ, ਇੱਕ ਬੰਦੇ ਦੀ ਜੇਬ ਚ ਸੱਤਾ ਦੇਣੀ ਜਿਹਨੂੰ ਐਬਸੋਲੂਟ ਪਾਵਰ ਵਾਲੀ ਗੱਲ ਕਹਿੰਦੇ ਆ, ਉਹ ਡੈਮੋਕਰੇਸੀ ਦੇ ਵਿੱਚੋਂ ਵੀ ਡਿਕਟੇਟਰਸ਼ਿਪ ਦੇ ਝਲਕਾਰੇ ਦੇਣ ਲੱਗ ਗਈ। ਇਹ ਵੈਸਟ ਦੀ ਪੋਲੀਟਿਕਸ ਵਿੱਚ ਵੀ ਮੈਂ ਦੇਖਦਾ ਰਿਹਾ ਤੇ ਉੱਥੇ ਕੈਨੇਡਾ ਵਿੱਚ ਵੀ ਇਹ ਹੁੰਦਾ ਕਿ ਇਹ ਪਾਰਟੀ ਕੋਲ ਤਾਂ ਹੁਣ ਮੈਜੋਰਿਟੀ ਆ ਗਈ, ਹੁਣ 4 ਸਾਲ ਤੁਸੀਂ ਕੁਛ ਨੀ ਕਰ ਸਕਦੇ, ਮਤਲਬ ਜੋ ਹੋਣਾ ਸੀ ਹੋ ਗਿਆ, ਹੁਣ ਬਸ ਭੁਗਤੋ। ਇਹ ਗੱਲ ਆਮ ਤੌਰ ਤੇ ਇਹ ਗੱਲ ਫੀਲ ਮੈਂ ਇੱਥੇ ਵੀ ਹੁੰਦੀ ਦੇਖ ਰਿਹਾ ਇੰਡੀਆ ਚ, ਇਹ ਮੈਂ ਬਾਹਰ ਵੀ ਵੇਖ ਰਿਹਾ ਸੀ ਕੈਨੇਡਾ ਵਿੱਚ ਕਿ ਬਾਈ ਹੁਣ ਤੁਸੀਂ ਇੱਕ ਵਾਰੀ ਜਿਤਾਤਾ ਤੇ ਹੁਣ ਪ੍ਰੀਮੀਅਰ ਕਹਿੰਦਾ ਚੀਕਾਂ ਕਢਾ ਦੋ। ਇੱਕ ਪ੍ਰੀਮੀਅਰ ਨੇ ਤਾਂ ਇਹ ਕੈਨੇਡਾ ਵਿੱਚ ਕਿਹਾ ਵੀ ਸੀ ਕਿ ਜੇ ਮੈਂ ਦਫ਼ਤਰ ਜਾਂਦਾ ਤੇ ਲੋਕਾਂ ਦੀਆਂ ਚੀਕਾਂ ਨੀ ਨਿਕਲੇ ਤੇ ਸਮਝੋ ਮੈਂ ਅੱਜ ਕੰਮ ਨੀ ਕੀਤਾ। ਮਤਲਬ ਇਹ ਖੁੱਲੇ ਗੱਲ ਕਹਿਤੀ ਸੀ ਉਹਨਾਂ ਨੇ। ਇੱਕ ਦਿਨ ਉਹਨੇ ਇਹ ਵੀ ਕਹਿਤਾ ਸੀ ਕਿ ਵਿਧਾਨ ਸਭਾ ਚ ਜਾਓ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਪਰ ਕੰਨਾਂ ਚ ਰੂਪ ਆ ਕੇ ਜਾਓ, ਕਹਿੰਦੇ ਵਿਰੋਧੀਆਂ ਦੀ ਕੀ ਗੱਲ ਸੁਣਨੀ, ਉਹਨਾਂ ਨੂੰ ਬੋਲੀ ਜਾਣ ਦੇ।
ਜਿਹੜਾ ਜਿੰਨਾ ਕੈਪੀਟਲਿਸਟ ਵਰਲਡ ਹੈ ਦੁਨੀਆਂ ਦਾ ਵਿੱਚ ਇੰਡੀਆ ਸ਼ਾਮਿਲ ਕਰ ਲਈਏ, ਉਹਦਾ ਆਪਣਾ ਇੱਕ ਕ੍ਰਾਈਸਿਸ ਹੈ। ਉਦੋਂ ਉਹ ਜਿਹੜੀਆਂ ਆਪਣੀਆਂ ਕੰਟਰਾਡਿਕਸ਼ਨ ਹੈ ਉਹਨਾਂ ਨੂੰ ਸੋਲਵ ਨਹੀਂ ਕਰ ਰਿਹਾ ਤੇ ਨਾ ਉਹ ਤਾਂ ਹੋਣੀਆਂ ਨੇ, ਉਹਦਾ ਇਨਹੈਰੈਂਟ ਨੇਚਰ ਹੈ, ਉਹਦੀ ਅੰਦਰੂਨੀ ਸੁਭਾਅ ਹੈ ਇਹ। ਉਹਦੇ ਚੋਂ ਸੱਜੇ ਪੱਖੀ ਪਿਛਾਂ ਖਿੱਚੂ ਲੋਕ ਅੱਗੇ ਆ ਰਹੇ ਅੱਡ ਅੱਡ ਥਾਵਾਂ ਦੇ ਉੱਤੇ, ਇਹ ਗੱਲ ਸੱਚ ਹੈ। ਪਰ ਇੰਡੀਆ ਦੀ ਇਹ ਸਮਝ ਲਓ ਵੀ ਇਸ ਪੁਆਇੰਟ ਆਫ ਟਾਈਮ ਤੇ ਇਤਿਹਾਸ ਦੇ ਇਸ ਵਕਤ ਦੇ ਉੱਤੇ ਇੱਕ ਚੰਗੀ ਗੱਲ ਇਹ ਹੈ ਵੀ ਬਹੁਤ ਸਾਰੇ ਔਗਣ ਹੋਣ ਦੇ ਬਾਵਜੂਦ, ਬਹੁਤ ਸਾਰੀਆਂ ਉਹਨਾਂ ਦੇ ਵਿੱਚ ਬੁਰਾਈਆਂ ਹੋਣ ਦੇ ਬਾਵਜੂਦ ਜਿਹੜਾ ਇੰਡੀਆ ਅਲਾਇੰਸ ਹੈ ਉਹ ਉਹਨਾਂ ਪਾਰਟੀਆਂ ਦਾ ਹੈ ਜਿਹੜੀਆਂ ਅੱਡ ਅੱਡ ਸੂਬਿਆਂ ਦੇ ਵਿੱਚ ਆਪਣਾ ਆਪਣਾ ਵੱਡਾ ਪ੍ਰਭਾਵ ਰੱਖਦੀਆਂ ਨੇ। ਭਾਰਤ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਸਾਡਾ ਫੈਡਰਲਿਜ਼ਮ ਹੈ ਨਾ ਉਹ ਇਸ ਟਾਈਮ ਮੋਦੀ ਦੇ ਅੰਡਰ ਪੂਰਾ ਖਤਰੇ ਚ ਹੈ, ਉਹਦੇ ਬਹੁਤ ਸਾਰੇ ਅਟੈਕ ਨੇ ਤੇ ਜੇ ਉਹ ਇੰਡੀਆ ਅਲਾਇੰਸ ਆਉਂਦਾ ਉਹਦੀ ਆਪਣੀ ਬਣਤਰੀ ਮੰਗ ਕਰੂਗੀ ਕਿ ਫੈਡਰਲਿਜ਼ਮ ਨੂੰ ਸਾਂਭ ਕੇ ਰੱਖਿਆ ਜਾਵੇ ਤੇ ਡੈਮੋਕ੍ਰੇਸੀ ਨੂੰ ਵੀ ਕੁਝ ਹੱਦ ਤੱਕ ਸਾਂਭ ਕੇ ਰੱਖਿਆ ਜਾਵੇ ਤੇ ਆਹ ਜਿਹੜੀ ਪ੍ਰੈਸ ਹੈ ਇਸ ਨੂੰ ਵੀ ਹੁਣ ਦੇ ਮੁਕਾਬਲੇ ਤੇ ਵੱਧ ਫਰੀਡਮ ਮਿਲਣ ਦੇ ਚਾਂਸਿਸ ਹੈ। ਅਸੀਂ ਕਿਸੇ ਮਜਬੂਰੀ ਚੋਂ ਨਹੀਂ ਬਲਕਿ ਇੱਕ ਉਮੀਦ ਨਾਲ ਇਹ ਦੇਖੀਏ ਕਿ ਮੋਦੀ ਦਾ ਇਸ ਵਕਤ ਜਿਹੜਾ ਕੋਈ ਵੀ ਸੰਭਵ ਬਦਲ ਹੈਗਾ ਉਹ ਇਹੀ ਹੈ, ਹੋਰ ਇਦੋਂ ਬੈਟਰ ਬਦਲ ਇਸ ਵਕਤ ਕੋਈ ਨਹੀਂ।
ਤੇ ਸ਼ਾਰਟਕੱਟ ਦੇ ਵਿੱਚ ਜੇ ਮੈਂ ਰੈਪ ਅਪ ਕਰਨ ਨੂੰ ਕਵਾਂ ਤੇ ਇਹੀ ਗੱਲ ਕਹਿ ਸਕਦੇ ਹਾਂ ਕਿ ਜੇ ਭਾਰਤ ਜੇ ਇਸ ਮੌਜੂਦਾ ਸੰਕਟ ਵਿੱਚੋਂ ਬਾਹਰ ਨਿਕਲਣਾ ਤਾਂ ਇਹਦੇ ਕੋਲ ਇੰਡੀਪੈਂਡੈਂਟ ਔਰ ਜ਼ਿੰਮੇਵਾਰ ਮੀਡੀਆ ਹੋਣਾ ਬਹੁਤ ਜ਼ਰੂਰੀ ਹੈ, ਐਸੈਂਸ਼ੀਅਲ ਰੋਲ ਪਲੇ ਕਰੂਗਾ ਮੀਡੀਆ ਦੀ। ਇਹ ਗੱਲ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਇਹ ਉਹ ਹੈਗਾ ਕਿ ਵਨ ਆਫ ਦੀ ਸਿਗਨੀਫਿਕੈਂਟ ਥਿੰਗਸ ਟੂ ਅਚੀਵ ਆਉਣ ਵਾਲੇ ਟਾਈਮ ਦੇ ਵਿੱਚ ਕਿ ਮੀਡੀਆ ਨੂੰ ਮਜ਼ਬੂਤ ਕਰਨਾ ਬਹੁਤ ਵੱਡੀ ਲੋੜ ਹੈ ਤਾਂ ਹੀ ਡੈਮੋਕ੍ਰੇਸੀ ਤੇ ਐਜੂਕੇਸ਼ਨ ਅੱਗੇ ਸਰਵਾਈਵ ਕਰਦੀ।
ਬਿਲਕੁਲ ਰਮਨਜੀਤ, ਨਾ ਸਿਰਫ ਅੱਜ ਦੀ ਮੋਦੀ ਦਾ ਜਿਹੜਾ ਫਿਰਕੂ ਫਾਸ਼ੀਵਾਦ ਹੈ ਇਹਦੇ ਵਿਰੁੱਧ ਇੰਡੀਪੈਂਡੈਂਟ ਮੀਡੀਆ ਦੀ ਲੋੜ ਹੈ, ਬਲਕਿ ਕੱਲ ਨੂੰ ਜਦੋਂ ਇਹ ਜੇ ਬਾਈ ਚਾਂਸ ਹਾਰ ਵੀ ਜਾਂਦਾ ਜਿਵੇਂ ਕਿ ਸੰਭਾਵਨਾਵਾਂ ਨੇ ਵੀ ਹਾਰ ਜੂਗਾ ਤਾਂ ਜਿਹੜੀ ਨਵੀਂ ਵਰਲਡ ਵਾਲੀ ਕੋਈ ਬਣਤਰ ਹੈ ਉਹਦੇ ਲਈ ਵੀ ਇੰਡੀਪੈਂਡੈਂਟ ਮੀਡੀਆ ਉਹਦੇ ਤੇ ਚੈੱਕ ਰੱਖਣ ਲਈ ਓਨਾ ਹੀ ਜ਼ਰੂਰੀ ਹੈ ਤਾਂ ਕਿ ਭਾਰਤ ਦੇ ਲੋਕਾਂ ਦੀ ਡੈਮੋਕ੍ਰੇਸੀ ਦਾ ਮਤਲਬ ਹੈ ਲੋਕਾਂ ਕੋਲ ਤਾਕਤ ਜਾਵੇ, ਵਿਅਕਤੀਆਂ ਕੋਲ ਨਾ ਜਾਵੇ, ਉਹ ਲੋਕਾਂ ਕੋਲ ਤਾਕਤ ਜਾਣ ਲਈ ਇੰਡੀਪੈਂਡੈਂਟ ਮੀਡੀਆ ਦਾ ਅੱਜ ਵੀ ਆਉਣ ਵਾਲੇ ਕੱਲ ਵੀ ਬਹੁਤ ਜ਼ਰੂਰੀ।
ਮੈਂ ਤੁਹਾਨੂੰ ਡਿਸਟਰਬ ਕਰਨ ਲੱਗਿਆ ਜੀ, ਇੱਕ ਕਾਲਰ ਨੇ ਜੀ ਬਸ ਉਹਨਾਂ ਦੀ ਇੱਕ ਗੱਲ ਸੁਣ ਲਈ ਫਿਰ ਆਪਾਂ ਮੈਂ ਤੁਹਾਨੂੰ ਆਈ ਲੈਟ ਯੂ ਗੋ ਜੀ ਸੋਰੀ। ਹਾਂਜੀ
ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ ਹੈਲੋ
ਗੁਰਮੇਲ ਜੀ,
ਹੈਲੋ
ਗੁਰਮੇਲ ਜੀ,
ਤੁਸੀਂ ਗੁਰਮੇਲ ਜੀ ਤੁਹਾਡੀ ਆਵਾਜ਼ ਆ ਰਹੀ ਹੈ ਸਾਡੇ ਕੋਲ, ਤੁਸੀਂ ਆਪਣੀ ਗੱਲ ਕਹੋ।
ਹਾਂਜੀ ਮੈਂ ਕਹਿਣਾ ਚਾਹੁੰਦਾ ਜੀ, ਵੇਖੋ ਲੋਕਾਂ ਨੇ ਇੰਡੀਆ ਦੇ ਵਿੱਚ ਜਿਹੜਾ ਮੀਡੀਆ ਝੂਠ ਬੋਲਦਾ ਨਾ ਉਹਨੂੰ ਸੁਣਨਾ ਬੰਦ ਕਰ ਦਿੱਤਾ ਹੈ, ਇਸੇ ਕਰਕੇ ਸਰਕਾਰਾਂ ਨੂੰ ਪ੍ਰੋਬਲਮ ਆ ਰਹੀ ਹੈ, ਤੁਸੀਂ ਗ੍ਰਿਫਤਾਰੀਆਂ ਹੋ ਰਹੀਆਂ ਜਿਹੜੇ ਸੱਚ ਬੋਲ ਰਹੇ ਆ, ਜਿਹਨਾਂ ਨੇ ਯੂਟਿਊਬ ਤੇ ਚੈਨਲ ਬਣਾਏ ਆ, ਜਿਹਨਾਂ ਨੂੰ ਸੱਚਾਈ ਦੇ ਖਾਤਰ ਪਹਿਲੋਂ ਵੱਡੇ ਚੈਨਲਾਂ ਤੋਂ ਕੱਢਿਆ ਗਿਆ, ਹਾਂਜੀ ਉਹਨਾਂ ਦੇ ਕੇਸ ਵੀ ਬਣਾਏ ਗਏ ਤੇ ਹੁਣ ਪਬਲਿਕ ਉੱਥੇ ਬੜੀ ਸਿਆਣੀ ਹੋ ਚੁੱਕੀ, ਉਹ ਮੀਡੀਆ ਜਿਹੜਾ ਝੂਠ ਬੋਲਦਾ ਉਹਨੂੰ ਸੁਣਨਾ ਨਹੀਂ ਚਾਹੁੰਦੀ। ਹਾਂਜੀ ਇਸ ਕਰਕੇ ਵੇਖ ਲਓ ਇਹ ਮੀਡੀਆ ਦਾ ਜਿਹੜਾ ਵਾ ਲੋਕਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਆ, ਜਿਹੜੇ ਉਹ ਕਿੰਨਾ ਵਿਚਾਰੇ ਵਧੀਆ ਸੱਚ ਬੋਲਣ ਵਾਲੇ ਉਹ ਵੀ ਹਿੰਦੂ ਪਰਿਵਾਰਾਂ ਚੋਂ ਵੀ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹ ਤੇ ਬਹੁਤ ਮਾੜੀ ਗੱਲ ਹੈ ਜੀ। ਜੇ ਤੁਸੀਂ ਮੀਡੀਆ ਦਾ ਹਾਲਾਤ ਇਹੋ ਜਿਹੇ ਹੋਏਗਾ ਤੇ ਦੇਸ਼ ਜਿਹੜਾ ਦੇਸ਼ ਚ ਮੀਡੀਆ ਵਧੀਆ ਨੀ ਕੰਮ ਕਰਦਾ ਉਹ ਦੇਸ਼ ਦੇ ਹਾਲਾਤ ਵਧੀਆ ਨੀ ਹੁੰਦੇ। ਇਸ ਬਾਰੇ ਤੁਸੀਂ ਦੱਸਿਓ ਵੀ ਇਹਦੇ ਬਾਰੇ ਕਿਸ ਤਰ੍ਹਾਂ ਦੀ ਇਹਨਾਂ ਨੇ ਚੰਗਾ ਕੰਮ ਕੀਤਾ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਜਾਂ ਕਿਸ ਤਰ੍ਹਾਂ ਇਹਨਾਂ ਨੇ ਮੀਡੀਆ ਦਾ ਜਿਹੜਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ? ਥੈਂਕ ਯੂ ਸਰ।
ਥੈਂਕ ਯੂ ਜੀ। ਡਾਕਟਰ ਸਾਹਿਬ,
ਹਾਂਜੀ ਹਾਂਜੀ,
ਆਪਾਂ ਗੱਲ ਆਪਾਂ ਕਰ ਹੀ ਚੁੱਕੇ, ਪਰ ਤੁਸੀਂ ਉਹਨਾਂ ਨੂੰ ਨਿਬੇੜੋ ਜੀ, ਹੁਣ ਕਨਵਰਸੇਸ਼ਨ ਕੰਕਲੂਡ ਕਰ ਦਿਓ।
ਬਸ ਮੈਂ ਤਾਂ ਇਹ ਕਹਿ ਰਿਹਾ, ਜਿਹੜਾ ਆਰਫਾ ਖਾਨ ਸ਼ੇਰਵਾਨੀ ਤੇ ਸਿਧਾਰਥ ਵਾਰਦਾ ਰਜਨ ਦੀ ਵੀਡੀਓ ਦੇ ਥੱਲੇ ਕੱਲ ਲਿਖਿਆ ਹੋਇਆ ਸੀ, ਹਮ ਨਾ ਡਰੇ ਹੈ ਨਾ ਡਰੇਂਗੇ, ਨੰਬਰ ਇੱਕ। ਅਭਿਸ਼ਾਕ ਸ਼ਰਮੇ ਦਾ ਥੱਲੇ ਲਿਖਿਆ ਹੋਇਆ ਸੀ, ਜਾਂ ਉਹਦਾ ਜਿਹੜਾ ਪ੍ਰੋਗਰਾਮ ਹੁੰਦਾ ਸੀ ਬੋਲ ਕਿ ਲਵ ਆਜ਼ਾਦ ਹੈ ਤੇਰੇ, ਹੱਲਾ ਬੋਲ ਹੱਲਾ ਬੋਲ। ਮੈਂ ਮਹਿਸੂਸ ਕਰਦਾ ਕਿ ਸਾਨੂੰ ਜਿੰਨੀ ਵੀ ਸਾਡੀ ਆਜ਼ਾਦੀ ਹੈਗੀ ਹੈ ਇਹਦੀ ਵਰਤੋਂ ਕਰਕੇ ਲੋਕਾਂ ਨੂੰ ਜਗਾਉਣਾ ਚਾਹੀਦਾ, ਤੇ ਅਜਿਹੇ ਤਾਨਾ ਸ਼ਾਹਾਂ ਦਾ ਤਖ਼ਤਾ ਪਲਟਣ ਲਈ ਇਸ ਮੀਡੀਏ ਦਾ ਪੂਰਾ ਸਾਥ ਦੇਣਾ ਚਾਹੀਦਾ। ਇੰਨੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ।
ਬਹੁਤ ਮਿਹਰਬਾਨੀ ਪ੍ਰੋਫੈਸਰ ਜੈਪਾਲ ਜੀ, ਤੁਸੀਂ ਬਹੁਤ ਸਮਾਂ ਦਿੱਤਾ ਤੇ ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਈ ਵਾਰ ਉਹ ਆਪਣੀ ਗੱਲਬਾਤ ਚ ਪੂਰੀ ਤਰ੍ਹਾਂ ਢੁਕਵੇਂ ਹੁੰਦੇ ਆ, ਕਈ ਵਾਰ ਨਹੀਂ ਵੀ ਹੁੰਦੇ, ਪਰ ਤੁਸੀਂ ਆਪਣੇ ਵੱਲੋਂ ਵੱਧ ਤੋਂ ਵੱਧ ਟਾਈਮ ਦੇ ਕੇ ਸਾਡੇ ਨਾਲ ਗੱਲਬਾਤ ਚੰਗੀ ਰੌਚਕ ਜਾਰੀ ਰੱਖੀ ਜੀ। ਉਹਦੇ ਲਈ ਆਪ ਦਾ ਬਹੁਤ ਬਹੁਤ ਧੰਨਵਾਦ। ਗੁੱਡ ਨਾਈਟ।
ਸ਼ੁਕਰੀਆ ਜੀ, ਧੰਨਵਾਦ ਜੀ,
ਬਹੁਤ ਮਿਹਰਬਾਨੀ, ਸ਼ੁਕਰੀਆ। ਤੇ ਇਹ ਸਨ ਸਾਡੇ ਨਾਲ ਪ੍ਰੋਫੈਸਰ ਜੈਪਾਲ ਜੀ। ਹੁਣ ਇਸ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਜੀ, ਤੇ ਹੁਣ ਹੋਣਗੀਆਂ ਖ਼ਬਰਾਂ ਤੇ ਫਿਰ ਮੈਂ ਮਿਲਾਂਗਾ ਕੱਲ ਨਵੇਂ ਪ੍ਰੋਗਰਾਮ ਲੈ ਕੇ, ਨਵੇਂ ਗੈਸਟ ਲੈ ਕੇ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6472023
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੋਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ, ਜਾਂ forddealers.ca।
ਸੈਵਨ ਸੈਵਨਟੀ ਏ ਐਮ ਤੇ ਖ਼ਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਐਸ ਆਰ ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ। ਗ੍ਰੈਗ ਫਰਗਸ ਬਣੇ ਹਾਊਸ ਆਫ ਕਾਮਨਸ ਦੇ ਨਵੇਂ ਸਪੀਕਰ। ਜਾਂਚ ਦੌਰਾਨ ਪੁਲਿਸ ਨੂੰ ਮਿਲੀਆਂ ਚੋਰੀ ਦੀਆਂ 25 ਗੱਡੀਆਂ ਤੇ 2 ਵਿਅਕਤੀ ਗ੍ਰਿਫ਼ਤਾਰ। 4 ਗੱਡੀਆਂ ਦੀ ਟੱਕਰ ਵਿਚ 1 ਵਿਅਕਤੀ ਹੋਇਆ ਜ਼ਖ਼ਮੀ। ਪੀਅਰਸਨ ਏਅਰਪੋਰਟ ਨੇੜੇ ਹਾਦਸੇ ਦੇ ਵਿਚ 1 ਵਿਅਕਤੀ ਹਲਾਕ। ਹੁਣ ਖ਼ਬਰਾਂ ਵਿਸਥਾਰ ਨਾਲ। ਮੱਧ ਸੈਸ਼ਨ ਹੋਈ ਇਤਿਹਾਸਕ ਵੋਟਿੰਗ ਦੇ ਵਿਚ ਲਿਬਰਲ ਐਮ ਪੀ ਗ੍ਰੈਗ ਫਰਗਸ ਨੂੰ ਹਾਊਸ ਆਫ ਕਾਮਨਸ ਦਾ ਸਪੀਕਰ ਚੁਣ ਲਿਆ ਗਿਆ। ਕੈਨੇਡਾ ਦੀ ਪਾਰਲੀਮੈਂਟ ਵਿਚ ਇਹ ਅਹੁਦਾ ਸਾਂਭਣ ਵਾਲੇ ਉਹ ਪਹਿਲੇ ਬਲੈਕ ਵਿਅਕਤੀ ਨੇ। 2015 ਵਿਚ 54 ਸਾਲਾ ਫਰਗਸ ਪਹਿਲੀ ਵਾਰੀ ਕਿਊਬਿਕ ਦੇ ਹਲਕੇ ਹਲ ਐਲਮਰ ਦੀ ਨੁਮਾਇੰਦਗੀ ਲਈ ਚੁਣੇ ਗਏ। ਸਪੀਕਰ ਦੀ ਚੋਣ ਕਰਨ ਦੇ ਲਈ ਪਾਰਲੀਮੈਂਟ ਵਿਚ ਕਰਵਾਈ ਗਈ ਵੋਟਿੰਗ ਚ ਫਰਗਸ ਜੇਤੂ ਰਹੇ ਅਤੇ ਸਾਰਿਆਂ ਨੇ ਉਨ੍ਹਾਂ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ। ਲਿਬਰਲ ਐਨ ਡੀ ਤੇ ਬਲਾਕ ਕਿਊਬਿਕਿਆ ਦੇ ਕਾਕਸ ਮੈਂਬਰਾਂ ਦੇ ਵੱਲੋਂ ਫਰਗਸ ਦੇ ਨਾਲ ਹੱਥ ਮਿਲਾ ਕੇ ਜੱਫੀਆਂ ਪਾ ਕੇ ਵਧਾਈਆਂ ਦਿੱਤੀਆਂ ਗਈਆਂ। ਕੁਝ ਕੁ ਕੰਜ਼ਰਵੇਟਿਵ ਐਮ ਪੀਜ਼ ਨੇ ਵੀ ਫਰਗਸ ਨੂੰ ਵਧਾਈਆਂ ਦਿੱਤੀਆਂ। ਚੇਅਰ ਤੋਂ ਆਪਣਾ ਪਹਿਲਾ ਭਾਸ਼ਣ ਦਿੰਦਿਆਂ ਫਰਗਸ ਨੇ ਆਖਿਆ ਕਿ ਸਪੀਕਰ ਦਾ ਕੰਮ ਰੈਫਰੀ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ। ਹਾਕੀ ਵਿਚ ਇਹ ਮਿਸਾਲ ਦਿੰਦਿਆਂ ਉਨ੍ਹਾਂ ਨੇ ਆਖਿਆ ਕਿ ਕੋਈ ਵੀ ਰੈਫਰੀ ਨੂੰ ਵੇਖਣ ਜਾਣ ਲਈ ਪੈਸੇ ਨਹੀਂ ਖਰਚਦਾ, ਸਾਰੇ ਸਿਤਾਰਿਆਂ ਜੋ ਕਿ ਤੁਸੀਂ ਹੋ ਨੂੰ ਵੇਖਣ ਦੇ ਲਈ ਪੈਸੇ ਖਰਚਦੇ ਨੇ। ਫਰਗਸ ਨੇ ਵੀ ਆਖਿਆ ਕਿ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਪਾਰਲੀਮੈਂਟ ਦੇ ਵਿਚ ਪੱਖਵੀ ਬਹਿਸ ਦੇ ਦੌਰਾਨ ਹੀ ਡੈਕੋਰਮ ਮੇਨਟੇਨ ਰੱਖਿਆ ਜਾਵੇ। ਉਨ੍ਹਾਂ ਨੇ ਆਖਿਆ ਕਿ ਇਸ ਦੇ ਲਈ ਸਾਰਿਆਂ ਦੀ ਮਦਦ ਦੀ ਲੋੜ ਹੋਵੇਗੀ। ਉਨ੍ਹਾਂ ਨੇ ਆਖਿਆ ਕਿ ਡੈਕੋਰਮ ਮੇਨਟੇਨ ਕਰਨ ਦੇ ਲਈ ਕਿਸ ਤਰ੍ਹਾਂ ਹੋਰ ਸੁਧਾਰ ਲਿਆਂਦਾ ਜਾ ਸਕੇ, ਇਸ ਬਾਰੇ ਮੰਗਲਵਾਰ ਨੂੰ ਡਿਪਟੀ ਸਪੀਕਰ ਦੇ ਨਾਲ ਗੱਲ ਕਰਨਗੇ। ਰਵਾਇਤ ਦੇ ਮੁਤਾਬਕ ਨਵੇਂ ਸਪੀਕਰ ਨੂੰ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਦੇ ਆਗੂ ਵੱਲੋਂ ਖਿੱਚ ਕੇ ਚੇਅਰ ਤੱਕ ਲਿਆਂਦਾ ਜਾਂਦਾ। ਅਜਿਹਾ ਹੀ ਹੋਇਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੰਜ਼ਰਵੇਟਿਵ ਆਗੂ ਪੀਅਰ ਪੋਲੀਅਵਰ ਨੇ ਫਰਗਸ ਨੂੰ ਵਧਾਈਆਂ ਦੇਣ ਦੇ ਲਈ ਭਾਸ਼ਣ ਵੀ ਦਿੱਤੇ। ਟੋਰਾਂਟੋ ਏਰੀਆ ਦੇ ਵਿਚ ਚੋਰੀ ਕੀਤੀਆਂ ਗਈਆਂ 25 ਗੱਡੀਆਂ ਪੁਲਿਸ ਨੇ ਰਿਕਵਰ ਕਰ ਲਈਆਂ ਨੇ। ਗੱਡੀਆਂ ਚੋਰੀ ਕਰਨ ਦੇ ਮਾਮਲੇ ਦੀ ਜਾਂਚ ਮਗਰੋਂ ਕਿਊਬਿਕ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕਰ ਲਿਆ ਗਿਐ। ਮੰਗਲਵਾਰ ਨੂੰ ਜਾਰੀ ਰਿਲੀਜ਼ ਵਿਚ ਹਾਲਟਨ ਪੁਲਿਸ ਨੇ ਆਖਿਆ ਕਿ ਸਤੰਬਰ ਦੇ ਸ਼ੁਰੂ ਵਿਚ ਪੁਲਿਸ ਅਧਿਕਾਰੀਆਂ ਨੇ ਇਕ ਮਸ਼ਕੂਕ ਦੀ ਸ਼ਨਾਖਤ ਕੀਤੀ ਜਿਸ ਉਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿਚ ਕਈ ਗੱਡੀਆਂ ਚੋਰੀ ਕਰਨ ਦਾ ਸ਼ੱਕ ਸੀ। ਸਰਚ ਵਰੰਟ ਕਢਵਾ ਕੇ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਦੋ ਪੱਤਿਆਂ ਉਤੇ ਚੋਰੀ ਦੀਆਂ ਕਈ ਗੱਡੀਆਂ ਮਿਲੀਆਂ। ਇਨ੍ਹਾਂ ਵਿਚੋਂ ਇਕ ਔਰੇਂਜ ਵਿਲ ਦੀ ਕਮਰਸ਼ੀਅਲ ਪ੍ਰਾਪਰਟੀ ਸੀ ਤੇ ਦੂਜਾ ਟੋਰਾਂਟੋ ਵਿਚ ਇੰਡਸਟਰੀਅਲ ਗੋਦਾਮ ਸੀ। 21 ਸਤੰਬਰ ਨੂੰ ਪੁਲਿਸ ਅਧਿਕਾਰੀਆਂ ਨੇ ਔਕਵਿਲ ਦੇ ਵਿਚ ਇਕ ਰਿਹਾਇਸ਼ੀ ਪ੍ਰਾਪਰਟੀ ਦਾ ਤੀਜਾ ਸਰਚ ਵਾਰੰਟ ਕਢਵਾਇਆ ਜਿੱਥੋਂ ਉਨ੍ਹਾਂ ਨੂੰ ਦੋ ਮਸ਼ਕੂਕ ਮਿਲੇ। ਪੁਲਿਸ ਨੇ ਦੋ ਹੋਰਨਾਂ ਮਸ਼ਕੂਕਾਂ ਤੇ ਗ੍ਰਿਫ਼ਤਾਰੀ ਦੇ ਲਈ ਵੀ ਵਾਰੰਟ ਜਾਰੀ ਕੀਤੇ ਨੇ। ਚੋਰੀ ਦੇ ਕਈ ਮਾਮਲਿਆਂ ਚ ਕਿਊਬਿਕ ਦੇ 20 ਸਾਲਾ ਅਲੀ ਕਿਰਸੀ ਗੋਲੂ ਅਤੇ ਕਿਊਬਿਕ ਦੇ ਹੀ 26 ਸਾਲਾ ਨਿਕਲਸ ਸਟੈਨਜੇਨ ਲੈਂਥ ਨੂੰ ਗ੍ਰਿਫ਼ਤਾਰ ਤੇ ਚਾਰਜ ਕੀਤਾ ਗਿਆ। ਜਾਂਚ ਦੌਰਾਨ ਪੁਲਿਸ ਨੂੰ ਚੋਰੀ ਦੀਆਂ ਕੁਲ 25 ਗੱਡੀਆਂ ਮਿਲੀਆਂ। ਮੰਗਲਵਾਰ ਦੁਪਹਿਰ ਨੂੰ ਨਾਰਥ ਯਾਰਕ ਵਿਚ ਚਾਰ ਗੱਡੀਆਂ ਦੇ ਆਪਸ ਵਿਚ ਟਕਰਾ ਜਾਣ ਦੇ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਨਾਰਥ ਯਾਰਕ ਦੇ ਵਿਚ ਬੇਵਿਊ ਅਤੇ ਸਟੀਲਸ ਈਸਟ ਐਵਨਿਊ ਇਲਾਕੇ ਚ ਪੁਲਿਸ ਨੂੰ ਦੁਪਹਿਰ 4:50 ਤੇ ਚਾਰ ਗੱਡੀਆਂ ਦੇ ਆਪਸ ਵਿਚ ਟਕਰਾਉਣ ਦੀ ਖ਼ਬਰ ਮਿਲੀ। ਮੌਕੇ ਉਤੇ ਪਹੁੰਚੀ ਪੁਲਿਸ ਨੂੰ ਇਕ ਵਿਅਕਤੀ ਜ਼ਖ਼ਮੀ ਹਾਲਤ ਵਿਚ ਮਿਲਿਆ। ਇਕ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਪੁਲਿਸ ਨੇ ਟ੍ਰੈਫਿਕ ਵਿਚ ਦੇਰ ਹੋਣ ਤੇ ਜੋ ਸੰਭਵ ਹੋ ਸਕੇ ਤਾਂ ਡਰਾਈਵਰਾਂ ਨੂੰ ਕੋਈ ਬਦਲਵਾਂ ਰੂਟ ਦੇਣ ਦੀ ਸਲਾਹ ਦਿੱਤੀ ਹੈ। ਪੀਅਰਸਨ ਏਅਰਪੋਰਟ ਦੇ ਨੇੜੇ ਹੋਏ ਇਕ ਗੰਭੀਰ ਹਾਦਸੇ ਚ ਮੰਗਲਵਾਰ ਸਵੇਰੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਹਾਈਵੇ 401 ਦੇ ਹਾਦਸੇ ਵਿਚ ਹਿੱਸੇ ਨੂੰ ਬੰਦ ਕਰ ਦਿੱਤਾ ਗਿਆ। ਹਾਈਵੇ 427 ਦੇ ਪੱਛਮ ਵੱਲ ਹਾਈਵੇ ਦੀਆਂ ਪੱਛਮ ਵੱਲ ਜਾਂਦੀਆਂ ਕੋਲੈਕਟਰ ਲੇਨਸ ਉਤੇ ਦੋ ਗੱਡੀਆਂ ਵਿਚਾਲੇ ਇਹ ਹਾਦਸਾ ਹੋਇਆ। ਇਕ ਵਿਅਕਤੀ ਨੂੰ ਬਿਨਾਂ ਸਾਹ ਸੱਤ ਦੇ ਹਸਪਤਾਲ ਲਿਜਾਇਆ ਗਿਆ। ਇੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਟੋਰਾਂਟੋ ਦੇ 64 ਸਾਲਾ ਵਿਅਕਤੀ ਨੂੰ ਹਸਪਤਾਲ ਦੇ ਵਿਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਦਸਿਆ ਕਿ ਹਾਦਸੇ ਦੇ ਲਈ ਮੈਡੀਕਲ ਸਮੱਸਿਆਵਾਂ ਜ਼ਿੰਮੇਵਾਰ ਹੋ ਸਕਦੀਆਂ ਨੇ। ਕਿਸੇ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਮਾਮਲੇ ਦੀ ਜਾਂਚ ਦੇ ਲਈ ਲੇਨਸ ਨੂੰ ਬੰਦ ਰੱਖਿਆ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ।
The views expressed on the preceding program may not necessarily be those of the owner or management of WTOR radio station.
Tusi apna outdoor adventure 2023 Bronco Sport de vich hun kar sakde ho. 7 available goat models de vich tusi koi bhi khoobsurat nazare da aanand le sakde ho. Is vele $4,250 de rebates tamam 2023 Bronco Sports model te tuhanu mil rahe ne. Zyada jankari vaste visit karo Toronto area de Ford dealer nu aaj hi ya forddealers.ca.
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9982 519-569-9282।
ਰੀਅਲ ਇਸਟੇਟ ਦੀ ਦੁਨੀਆ ਵਿਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਇਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ with private room, in-house mortgage and loyal team, in-house projects, investment opportunity. Phir der ka di, aao te join karo Executive Homes Realty ya call karo 905-890-1300 ya visit karo ehrb.ca.
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲਿਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲਿਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
A child's smile can make a big difference when it comes to their health. If you have kids under 12, earn less than $90,000 a year, and do not have private dental.